ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੋਗਾਦ ਸੱਚ ਐਪੀ ਸੱਚ ਨਾਨਕ ਉਸੀ ਭੀ ਸੱਚ ਪ੍ਰਭ ਦਾਤਾ ਦਾਤਾਰ ਕਰਿਓ ਜਾਚਕ ਇੱਕ ਸਰਣ ਮਿਲੇ ਦਾਨ ਸੰਤਰੇਨ ਜਿਹ ਲਗ ਭਵ ਜਲ ਤਰਨਾ ਬਿਨਤ ਕਰੋ ਅਰਦਾਸ ਸੁਨਹੁ ਜੇ ਠਾਕੁਰ ਪਹਵੈ ਜਿਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਹਰ ਸਗਲ ਪਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖਾਈ ਮਾਇਆ ਮੋਹ ਪਰਮ ਭੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ਼ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਜਿਉਂ ਬੁਲਾਏ ਹੈ ਤਿਉਂ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਿਫਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੁਖ ਤਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਹੋ सिरसा दसाहु जिस पास बैठिया सोहिए सबना दारेसाहु जिस पास बैठिया सोहिए सबना दारेसाहु सतनाम श्री वाहिगुरु साहिब जी श्लोक महला तीजा मन प्रतीत न आइया सहज न लगो पाओ शब्द साध न पायो मरहट क्या गुण गाए मन प्रतीत न आइया सहज न लगो पाओ शब्द साध न पायो मन हठ क्या गुण गाए नानक आया सो परवान है जे गुरमुख सच समाए महला तीजा आपना आपना पछाण मूड़ा अवर आख दुखाए मुंडा दी कसरत न गईया अंधे बिछड़ चोटा खाए सतगुर कै पै भन न घड़ियो रह अंक समाए अनदन सहसा कदे न चुकै बिन शब्द दुख पाए काम क्रोध लोभ अंतर सबला नित धंदा करत बिहाए चरण कर देखत सुन थके देह मुके नेड़े आए सच्चा नाम न लगो मीठा जित नाम नव निद पाए जीवत मरै मरै पुन जीवै ता मोखंतर पाए तुर कर्म न पायो प्राणी बिन कर्मा क्या पाए गुर का शब्द समाल तू मूड़े गत मत शब्दे पाए नानक सतगुर तद ही पाए जा विचो आप गवाए बौड़ी जिस दे चित वसिया मेरा स्वामी किसनो क्यों अदिसा किसे गले दा लोड़ी है हर सुख दाता सबना गल्ला का जिसनो त्याय दया केव निमक कड़ी मोह मोड़ी है जिन हर त्याया किसनो सर्व कल्याण होए नित संत जना की संगत जाय बह मोह जोड़ी है सब दुख भुख रोग गए हर सेवक के सब जन के बंधन तोड़ी है हर कृपा ते हुआ हर भगत हर भगत जना के मुह डिठे जगत तरिया सब लोड़ी है सब दुख भुख रोग गए हर सेवक के सब जन के बंधन तोड़िए, हर कृपा ते हुआ हर भगत जना के मोह जठे, जगत तरिया सब लोड़िए। श्लोक महला तीजा, मन परतीत न आईया, सहज ना लगो पाओ। वाहिगुरु जी का खालसा, वाहिगुरु जी की फतेह। जागत जोत नाम वाणी के वोहित चबर शतर तख्त माल गुरदा कदी सवाई मान, सर्व कला पाकोर जहरा जहोर हाजरा हजोर, जुगो जुग अटल तन तन साहेब श्री गुरु ग्रंथ साहिब महाराज जी की पावन हजूरी अंदर, गुरु घर विखे रोजाना दे नितनेम अनुसार अमृत वेले दे दीवान सजे हुए हैं। सतगुरु महाराज जी ने अपार कृपा की है, बख्शिश की है, सानू दर्शन दारे बख्शे हैं। समय अनुसार नितनेम दीयां बाणियां दे जाप सिमरन सत्कार योग गुरु घर के कीर्तनी हजूरी रागी जथे दे पासों श्री आसा जी दीवार दे कीर्तन सरवण कीते हैं। उपरंत जो चलती हुई लड़ीवार गुरबाणी की कथा है, शब्द विचार का समा है। सतगुरु महाराज जी रहमत करन साडा समा सफल होवे, समय नूं सफल करन दे वास्ते सतगुरु महाराज जी दे चरणां दे नाल शब्द दे नाल अपनी सुरत नूं जोड़न दा जतन करिए। सतगुरु पातशाह महाराज जी कृपा करदे हन, साडे वास्ते दो ही रस्ते हन। एक वासना दा रस्ता है माया वाला, एक परमात्मा दी लेव वाला रस्ता है। ये दो ही राह ते दुनिया चल रही है। लेव तात दो ही राह है, ये गुरबाणी कह रही है। एको हन जिहड़े परमात्मा नाल जुड़े हुए हन, दूसरे ओ हन जिहड़े परमात्मा तों दूर हन। ये परमात्मा वाहिगुरु महाराज दे हुक्म विच ही जिहड़े जीव अपने जीवन दे जिहड़े ये आपां नूं स्वास मिले हन बतीत कर रहे हन। पर सतगुरु महाराज जी ते कृपा करदे हन ते उहनां नूं ये जिहड़ा रस्ता है, जिहड़े रस्ते ते चलण वास्ते आपां नूं गुरबाणी कह रही है, संत का मार्ग धर्म की पौड़ी को वड्ड भागी पाए। ये है साडे गुरु साहिबानां दा मार्ग, धर्म दा रस्ता। सो इस रस्ते ते चलण वास्ते जीव नूं सहारे दी लोड़ है, किसे महान आसरे दी लोड़ है। बिना आसरे तो यह रस्ता तय नहीं हो सकता। जो अंधले हथ टोहनी त्यों हर नाम हमारे। कोई बंदा अखां तो मनाखा होवे, नेत्रहीन होवे, पर जिहड़े कन्न हन कन्नां विच सुनन दी शक्ति होवे ते कन्नां दे नाल भी सुन करके वह अपने जीवन नूं बतीत कर सकता है। क्योंकि सुनन दे नाल आवाज दे नाल जिहड़ा अखां तो मनाखा है वह अपने रस्ते नूं तय करदा भी इस पासे मैनूं आवाज आ रही है, ते सुन सुन के वह अपने जीवन का जो दुनियावी इस तरह का पंध है मुकाउंदा है। पर कईआं कोले नेत्र भी नहीं होंदे अते कन्न भी नहीं होंदे हन, कन्नां तों सुणदा भी नहीं। उहदे वास्ते ਕੋਈ ਆਸਰਾ ਹੈ ਕਿ ਉਹਨੂੰ ਕੋਈ ਹੱਥ ਤੋਂ ਫੜ ਕੇ ਉਹਦੀ ਬਾਂਹ ਫੜ ਲਵੇ, ਉਹਦੀ ਉਂਗਲ ਫੜ ਲਵੇ, ਫਿਰ ਉਹਨੂੰ ਕੋਈ ਫੜ ਕੇ ਹੀ ਨਾਲ ਤੋਰ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਅਸੀਂ ਜੀਵ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਸੁਣ ਅੰਧਾ ਕੈਸੇ ਮਾਰਗ ਪਾਵੇ। ਸਾਡੇ ਕੋਲ ਨਾ ਤਾਂ ਗਿਆਨ ਦੇ ਨੇਤਰ ਹਨ ਤੇ ਨਾ ਹੀ ਨਿਸ਼ਚੈ ਰੂਪੀ ਕੰਨ ਹਨ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਹਨ, ਅੰਧੇ ਇਹ ਨਾ ਆਖੀਏ ਜਿਨ ਮੁਖ ਲੋਇਣ ਨਾ ਹੈ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਗੁਰਬਾਣੀ ਉਹਨਾਂ ਨੂੰ ਨੇਤਰੀਹੀਣ ਮੰਨਦੀ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਤੋਂ ਭੱਲੇ ਹੋਏ ਹਨ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨਜ਼ਰ ਹੀ ਆ ਰਿਹਾ, ਤੇ ਉਹਨਾਂ ਨੂੰ ਗੁਰਬਾਣੀ ਅੰਨੇ ਕਹਿ ਰਹੀ ਹੈ। ਅਤੇ ਬੋਲਾ ਕੌਣ ਹੈ, ਜਿਹਨੂੰ ਆਪਾਂ ਬਹਿਰਾ ਕਹਿੰਦੇ ਹਾਂ, ਕੰਨਾਂ ਤੋਂ ਸੁਣਦਾ ਨਹੀਂ, ਉਹ ਵੀ ਮਹਾਰਾਜ ਦੱਸ ਰਹੇ ਨੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਕਹਿੰਦੇ ਸਾਡੇ ਕੋਲੇ ਨਿਸ਼ਚੈ ਰੂਪੀ ਕੰਨ ਨਹੀਂ ਹਨ, ਭਾਵੇਂ ਅਸੀਂ ਅੱਖਾਂ ਦੇ ਨਾਲ ਸਤਿਗੁਰੂ ਮਹਾਰਾਜ ਦਰਸ਼ਨ ਕਰਦੇ ਹਾਂ, ਇਹ ਦਰਸ਼ਨ ਕਰਨ ਦਾ ਲਾਭ ਹੈ, ਪਰ ਅਸਲ ਵਿੱਚ ਜਿਹੜੇ ਵਾਸਤਵ ਵਿੱਚ ਜਿਹੜੇ ਸਤਿਗੁਰੂ ਦੇ ਦਰਸ਼ਨ ਹਨ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਸਾਰੇ ਹੀ ਦਸੇ ਪਾਤਸ਼ਾਹ ਦਰਸ਼ਨ ਕਰਦੇ ਸਨ, ਤੇ ਹੁਣ ਵੀ ਦਸੇ ਪਾਤਸ਼ਾਹ ਦੇ ਸਾਕਸ਼ਾਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਾਹਮਣੇ ਪ੍ਰਤੱਖ ਹਨ। ਤੇ ਜਿਨ੍ਹਾਂ ਨੂੰ ਅੱਜ ਵੀ ਗੁਰੂ ਤੇ ਯਕੀਨ ਭਰੋਸਾ ਹੋ ਜਾਂਦਾ, ਉਹ ਗੁਰੂ ਸਾਹਿਬਾਨ ਦੇ ਦਰਸ਼ਨ ਕਰਦੇ ਨੇ। ਪਰ ਕਹਿੰਦੇ ਮਹਾਰਾਜ ਕਹਿੰਦੇ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਪਰ ਮਹਾਰਾਜ ਕਹਿੰਦੇ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ। ਵੇਖ ਲੈਣਾ ਕੁਝ ਹੋਰ ਹੈ, ਪਰ ਗੁਰੂ ਦੇ ਨਾਲ ਜੁੜ ਜਾਣਾ ਅੰਤਰਾਤਮੇ ਇਹ ਕੁਝ ਹੋਰ ਅਵਸਥਾ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਸ਼ਬਦ ਦਾ ਵੀ ਇਹੀ ਭਾਵ ਹੈ। ਥੋੜ੍ਹੀ ਜਿਹੀ ਆਪਾਂ ਇਤਿਹਾਸ ਵਿੱਚੋਂ ਵੀ ਇਹ ਸ਼ਬਦ ਦੀ ਵਿਆਖਿਆ ਵਾਸਤੇ ਸਹਾਰਾ ਲੈ ਸਕਦੇ ਹਾਂ ਵੀ ਸਤਿਗੁਰੂ ਦੇ ਦਰਸ਼ਨ ਕਰਕੇ ਵੀ ਕਈ ਵਾਰੀ ਸਿੱਖ ਬਾਂਝਾ ਰਹਿ ਜਾਂਦਾ, ਜੇਕਰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਹੈ, ਪ੍ਰਤੀਤ ਨਹੀਂ ਹੈ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਸਲੋਕ ਮਹੱਲਾ ਤੀਜਾ ਬਿਹਾਗੜੀ ਦੀ ਵਾਰ ਹੈ, 549 ਅੰਗ ਉੱਪਰ ਮਹਾਰਾਜ ਕਹਿੰਦੇ ਨੇ, ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਓ। ਪ੍ਰਤੀਤ ਨੂੰ ਭਰੋਸੇ ਦਾ, ਕਹਿੰਦੇ ਜੇ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ, ਯਕੀਨ ਨਹੀਂ ਹੈ, ਫਿਰ ਉਹ ਕੁਝ ਪ੍ਰਾਪਤ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਨੇ ਐਸੇ ਜੋ ਗੁਰਬਾਣੀ ਦੇ ਸ਼ਬਦ ਹਨ ਤੇ ਉਹਨਾਂ ਦੀ ਵਿਆਖਿਆ ਕੀਤੀ ਹੈ। ਭਾਈ ਗੁਰਦਾਸ ਜੀ ਕੁਝ ਵੀ ਸਮੁੰਦਰ ਬੰਦ ਕਰ ਦਿੰਦੇ ਹੈ, ਬਹੁਤ ਸੋਹਣੇ ਸੁੰਦਰ ਦਲੀਲਾਂ ਪ੍ਰਮਾਣ ਦ੍ਰਿਸ਼ਟਾਂਤਾਂ ਦੁਆਰਾ ਤੇ ਗੁਰਸਿੱਖ ਨੂੰ ਸਮਝਾਉਂਦੇ ਹਨ। ਕਹਿੰਦੇ ਜੈਸੇ ਵੈਦ ਗ੍ਰਹਿ ਰੋਗੀ ਅਨੇਕ ਆਵੇ, ਵੈਦ ਕਹੀਏ ਡਾਕਟਰ, ਜਿਵੇਂ ਡਾਕਟਰ ਦੇ ਕੋਲੇ ਵੈਦ ਦੇ ਕੋਲੇ ਅਨੇਕਾਂ ਰੋਗੀ ਆਉਂਦੇ। ਕਹਿੰਦੇ ਜੋ ਉਹ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਹੈ, ਰੋਗ ਲੱਗਿਆ ਹੁੰਦਾ, ਉਹਦੀ ਨਬਜ ਵੇਖ ਕੇ ਉਹ ਦਵਾਈ ਦਿੰਦੇ ਹਨ। ਜੈਸੇ ਵੈਦ ਗ੍ਰਹਿ ਰੋਗੀ ਅਨੇਕ ਆਵੇ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵੇ। ਜਿਹੋ ਜੀ ਕਿਸੇ ਨੂੰ ਬਿਮਾਰੀ ਹੈ, ਬਾਤ ਪਿੱਤ ਕਫ ਅਨੁਸਾਰ ਕੋਈ ਰੋਗ ਲੱਗਿਆ ਹੋਇਆ ਤੇ ਵੈਦ ਉਹਦੀ ਨਬਜ ਵੇਖ ਕੇ ਉਹਨੂੰ ਦਵਾਈ ਦਿੰਦਾ ਹੈ। ਇਸੇ ਤਰ੍ਹਾਂ ਜੈਸੇ ਰਾਜਾ ਗ੍ਰਹਿ ਆਵਤ ਅਨੇਕ ਜਨ, ਜੈਸੇ ਰਾਜ ਦੁਆਰ ਆਵਤ ਅਨੇਕ ਜਨ, ਰਾਜੇ ਦੇ ਦਰਬਾਰ ਵਿੱਚ ਅਨੇਕਾਂ ਲੋਕ ਆਉਂਦੇ ਹੈ। ਪਰ ਕਹਿੰਦੇ ਜੋ ਜਾਹੀ ਜੋਗ ਤੈਸੀ ਟਹਿਲ ਬਤਾਵਈ, ਰਾਜੇ ਦੇ ਦਰਬਾਰ ਵਿੱਚ ਅਨੇਕਾਂ ਲੋਕ ਆਉਂਦੇ ਆ ਫਰਿਆਦ ਲੈ ਕਰਕੇ ਵੀ ਮੈਂ ਨੌਕਰੀ ਕਰਨਾ ਚਾਹੁੰਦਾ ਹਾਂ, ਪਰ ਜੋ ਜਾਹੀ ਯੋਗ ਤੈਸੀ ਟਹਿਲ ਬਤਾਵੇ, ਜੋ ਕੋਈ ਯੋਗਤਾ ਰੱਖਦਾ ਹੈ, ਜਿਹੋ ਜਿਹਾ ਕਿਸੇ ਵਿੱਚ ਹੁਨਰ ਹੈ ਤੇ ਉਹ ਯੋਗਤਾ ਅਨੁਸਾਰ ਉਹਨੂੰ ਫਿਰ ਉਹ ਨੌਕਰੀ ਮਿਲਦੀ ਹੈ, ਉਹਨੂੰ ਡਿਊਟੀ ਮਿਲਦੀ ਹੈ। ਇਸੇ ਤਰ੍ਹਾਂ ਜੈਸੇ ਦਾਤਾ ਗ੍ਰਹਿ ਅਰਥੀ ਅਨੇਕ ਆਵੇ, ਦਾਤਾ ਕਹਿੰਦੇ ਨੇ ਕੋਈ ਦਾਨੀ ਪੁਰਸ਼, ਬੜੇ ਦਾਨੀ ਪੁਰਸ਼ ਹੋਏ ਹਨ ਜਿਨ੍ਹਾਂ ਦਾ ਇਹ ਨਿੱਤ ਦਾ ਨਿਯਮ ਸੀ ਵੀ ਹਰ ਰੋਜ਼ ਹੀ ਦਾਨ ਕਰਨਾ। ਹੁਣ ਵੀ ਅਨੇਕਾਂ ਹਨ ਜਿਹੜੇ ਦਾਨ ਕਰਦੇ ਹੈ, ਉਹਦਾ ਪ੍ਰਮਾਣ ਹੈ। ਕਹਿੰਦੇ ਕੋਈ ਦਾਨੀ ਪੁਰਸ਼ ਆਪਣੀ ਧਰਮ ਕਮਾਈ ਵਿੱਚੋਂ ਦਾਨ ਕਰਦਾ, ਜੈਸੇ ਦਾਤਾ ਗ੍ਰਹਿ ਅਰਥੀ ਅਨੇਕ ਆਵੇ। ਅਰਥੀ ਕਹਿੰਦੇ ਲੋੜਵੰਦ, ਮੁਕਤਾ ਮੰਗਤਾ ਕਹਿ ਲੋ। ਕਹਿੰਦੇ ਕੋਈ ਦਾਨੀ ਇਨਸਾਨ ਦੇ ਘਰ ਵਿੱਚ ਅਨੇਕਾਂ ਇਸ ਤਰ੍ਹਾਂ ਮੰਗਣ ਵਾਲੇ ਆਉਂਦੇ। ਕਹਿੰਦੇ ਜੋਈ ਜੋਈ ਜਾਚੈ ਦੇ ਦੇ ਦੁੱਖ ਨੂੰ ਮਿਟਾਵੇਈ। ਕਹਿੰਦੇ ਜੋ ਕੋਈ ਮੰਗਦਾ ਹੈ ਉਹਦੀ ਮੰਗ ਅਨੁਸਾਰ ਉਹਨੂੰ ਉਹਦੀ ਝੋਲੀ ਵਿੱਚ ਉਹ ਦਾਤ ਪਾ ਦਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਪ੍ਰਮਾਣ ਦੇ ਕੇ ਗੱਲ ਕਰਦੇ ਨੇ ਪੂਰੇ ਗੁਰੂ ਦੀ। ਕਹਿੰਦੇ ਤੈਸੇ ਸਤਿਗੁਰ ਸ਼ਰਨ ਆਵੇ ਅਨੇਕ ਸਿੱਖ। ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਸਿੱਖ ਆਉਂਦੇ ਹੈ। ਫਿਰ ਕਹਿੰਦੇ ਪ੍ਰਾਪਤ ਕੀ ਕਰਦੇ ਹੈ? ਕਹਿੰਦੇ ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇਈ। ਇਹ ਪ੍ਰਮਾਣ ਦੇ ਕੇ ਵੈਦ ਦਾ, ਰਾਜੇ ਦਾ ਅਤੇ ਦਾਤੇ ਦਾ। ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਤਾਂ ਅਨੇਕਾਂ ਆਉਂਦੇ ਆ, ਪਰ ਜੋ ਜੇ ਕਿਸੇ ਦੀ ਜਿਹੋ ਜਿਹੀ ਭਾਵਨਾ ਹੈ ਨਾ, ਉਹ ਭਾਵਨਾ ਦੇ ਅਨੁਸਾਰ ਹੀ ਸਤਿਗੁਰੂ ਮਹਾਰਾਜ ਜੀ ਦਾਤਾਂ ਬਖਸ਼ਦੇ। ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ ਸਤਿਗੁਰ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਏ, ਏਕ ਨਦਰ ਕਰ ਵੇਖੇ ਸਭ ਉਪਰ, ਜਿਹਾ ਭਾਉ ਤੇਹਾ ਫਲ ਪਾਈਏ। ਸਤਿਗੁਰੂ ਮਹਾਰਾਜ ਜੀ ਸਦਾ ਹੀ ਦਇਆਲਤਾ ਦੇ ਵਿੱਚ ਹਨ, ਸਦਾ ਹੀ ਕਿਰਪਾ ਕਰਦੇ। ਸਾਹਿਬ ਮੇਰਾ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਪਰ ਕਹਿੰਦੇ ਸਦੀ ਮਹਾਰਾਜ ਮਿਹਰ ਦੇ ਘਰ ਵਿੱਚ ਹਨ, ਪਰ ਗੱਲ ਤਾਂ ਸਿੱਖ ਦੇ ਅੰਦਰ ਸ਼ਰਧਾ ਦੀ ਪੂੰਜੀ ਦੀ ਹੈ ਵੀ ਕਿਤੇ ਨਹੀਂ ਕਿ ਭਾਵਨਾ ਅਸੀਂ ਗੁਰੂ ਤੇ ਰੱਖਦੇ ਹਾਂ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵੇ। ਜਿਹੋ ਜੀ ਕਿਸੇ ਦੀ ਗੁਰੂ ਦੇ ਵਚਨਾਂ ਤੇ ਭਰੋਸਾ ਹੈ ਤੇ ਉਹ ਗੁਰੂ ਦੇ ਦਰ ਤੋਂ ਉਹ ਦਾਤ ਪ੍ਰਾਪਤ ਕਰ ਲੈਂਦਾ ਹੈ। ਸੋ ਪਾਵਨ ਸ਼ਬਦ ਵਿੱਚ ਮਹਾਰਾਜ ਕਹਿ ਰਹੇ ਹੈ ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਕਹਿੰਦੇ ਗੁਰੂ ਦੀ ਜੋ ਬਾਣੀ ਹੈ ਅਸੀਂ ਸੁਣ ਵੀ ਲਈਏ, ਪਰ ਸੁਣ ਕੇ ਕਹਿੰਦੇ ਪ੍ਰਤੀਤ ਨਹੀਂ ਆਈ, ਭਰੋਸਾ ਨਹੀਂ ਆਇਆ, ਯਕੀਨ ਨਹੀਂ ਆਇਆ। ਇਹੀ ਸਤਸੰਗ ਜੀ ਮਾਇਆ ਹੈ, ਇਸੇ ਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਮਾਇਆ ਇਹ ਕਾਰਜ ਕਰਦੀ ਹੈ, ਸਾਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਹੋਣ ਦੇ ਰਹੀ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਪਰਮਾਤਮਾ ਵਾਹਿਗੁਰੂ, ਇਹ ਮਾਇਆ ਨੇ ਤੇਰੇ ਚਰਨਾਂ ਨੂੰ, ਸਾਨੂੰ ਇਹ ਮਾਇਆ ਨੇ ਭੁਲਾਇਆ। ਕਿੰਚਿਤ ਪ੍ਰੀਤ ਨਾ ਉਪਜੈ ਜਨਕੋ, ਜਨਕਾਂ ਕਰੇ ਵਿਚਾਰੇ। ਕਿੰਚਿਤ ਕੀ ਥੋੜੇ ਸਮੇਂ ਵਾਸਤੇ ਵੀ ਕਹਿੰਦੀ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਹੋ ਰਿਹਾ। ਇਹ ਮਾਇਆ ਨੇ ਐਸਾ ਪਰਦਾ ਪਾ ਰੱਖਿਆ ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਨ। ਜੋ ਤਾਂ ਹੈ ਉਹ ਸਾਨੂੰ ਬਹੁਤ ਦੂਰ ਲੱਗ ਰਿਹਾ, ਵੀ ਖਾਨੀ ਰੱਬ ਹੈ ਵੀ ਜਾਂ ਨਹੀਂ ਹੈ, ਇਹ ਤੇ ਭਰੋਸਾ ਨਹੀਂ ਆ ਰਿਹਾ। ਜੋ ਹੋਵਨ ਸੋ ਦੂਰ ਪਰਨ, ਜੋ ਛੱਡਣਾ ਸੋ ਅਸਰ ਕਰ ਮਨ। ਜੋ ਛੱਡ ਕੇ ਜਾਣਾ ਆਪਾਂ ਨੇ, ਉਹ ਅਸੀਂ ਨੇ ਸਦੀਵੀ ਮੰਨ ਲਿਆ। ਹਾਲਾਂਕਿ ਸਾਨੂੰ ਗੁਰਬਾਣੀ ਨਿੱਤ ਹੀ ਸਿੱਖਿਆ ਦੇ ਰਹੀ ਹੈ, ਅਸੀਂ ਹਰ ਵੇਲੇ ਹੀ ਕੁਝ ਨਾ ਕੁਝ ਤਿਆਗਦੇ ਜਾ ਰਹੇ ਹਾਂ। ਸਾਡਾ ਜੀਵਨ ਤਿਆਗ ਦੇ ਵਿੱਚ ਹੈ। ਕਿਸੇ ਨੇ ਸਵਾਲ ਕਰਿਆ ਵੀ ਜੀਵਨ ਵਿੱਚ ਕਿਹੜੀ ਗੱਲ ਜ਼ਰੂਰੀ ਹੈ ਵੀ ਕਿਸੇ ਚੀਜ਼ ਨੂੰ ਪਕੜ ਕੇ ਰੱਖਣਾ ਗ੍ਰਹਿਣ ਕਰਨਾ ਜ਼ਰੂਰੀ ਹੈ ਜਾਂ ਤਿਆਗ ਜ਼ਰੂਰੀ ਹੈ? ਤੇ ਸਿਆਣਿਆਂ ਨੇ ਸਿੱਟਾ ਕੱਢਿਆ ਵੀ ਤਿਆਗ ਜ਼ਰੂਰੀ ਹੈ, ਬਿਨਾਂ ਤਿਆਗ ਤੋਂ ਕੋਈ ਸੁਖੀ ਨਹੀਂ ਹੋ ਸਕਦਾ। ਜਿੰਨਾ ਕੋਈ ਪਕੜ ਵਿੱਚ ਰੱਖੇਗਾ ਤੇ ਉਨੀ ਦੁਖੀ ਹੋਏਗਾ। ਇਹ ਸਾਨੂੰ ਪ੍ਰਕਿਰਤੀ ਵੀ ਸਾਨੂੰ ਇਹ ਸਿੱਖਿਆ ਦੇ ਰਹੀ ਹੈ। ਦੇਖੋ ਜਿੰਨੇ ਵੀ ਵਿਰਸ਼ਾਂ ਤੇ ਦਰਖਤਾਂ ਤੇ ਫਲ ਲੱਗਦੇ ਹਨ ਉਹ ਆਪਣੇ ਵਾਸਤੇ ਨਹੀਂ ਹਨ, ਜਿਤਨੇ ਵੀ ਫਲ ਨੇ ਉਹ ਜੀਵਾਂ ਦੇ ਵਾਸਤੇ ਹੈ, ਉਹ ਸੁਖੀ ਰਹਿੰਦੇ। ਬੱਦਲ ਜਿਹੜੇ ਮੀਂਹ ਪਾਉਂਦੇ ਆਪਣੇ ਵਾਸਤੇ ਨਹੀਂ, ਖੇਤੀਆਂ ਨੂੰ ਹਰੇ ਭਰੇ ਕਰਦੇ ਹੈ, ਹਲਕੇ ਫੁਲਕੇ ਹੋ ਜਾਂਦੇ ਹਨ ਖੇਤੀਆਂ ਜਿਹੜੀਆਂ ਨੇ, ਫਸਲਾਂ ਦੇ ਉੱਤੇ ਸਾਸਨ ਵਰਖਾ ਪੈਂਦੀ ਹੈ ਤੇ ਉਹ ਅਨਾਜ ਪੈਦਾ ਹੁੰਦਾ, ਫਲ ਪੈਦਾ ਹੁੰਦਾ, ਉਹ ਵੀ ਜੀਵਾਂ ਦੇ ਵਾਸਤੇ ਨੇ। ਇਸੇ ਤਰ੍ਹਾਂ ਹੀ ਤੇ ਜਿਹੜੇ ਸਤਸੰਗ ਜੀ ਇਸ ਤਰ੍ਹਾਂ ਪਕੜ ਵਿੱਚ ਹਨ ਉਹ ਸਦਾ ਇਸ ਕਰਕੇ ਉਹ ਝੰਡਾਂ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਤੀਤ ਕਰ ਲੈਂਦੇ ਹਨ। ਪਰ ਜਿਹੜੇ ਇਹ ਚੀਜ਼ ਨੂੰ ਸਮਝ ਲੈਂਦੇ ਹੈ ਵੀ ਇਹ ਤਾਂ ਜਿਹੜੀ ਮਾਇਆ ਕਰਤੇ ਕਾ ਖੇਡ ਹੈ, ਕਦੇ ਆਵੇ ਕਦੇ ਜਾਏ, ਫਿਰ ਉਹ ਪਰਉਪਕਾਰ ਕਰਦੇ ਨੇ ਇਹ ਮਾਇਆ ਦੁਆਰਾ ਕਿਸੇ ਦਾ ਭਲਾ ਕਰਦੇ ਹੈ, ਤਿਆਗ ਬਿਰਤੀ ਚ ਰਹਿੰਦੀ ਹੈ, ਸੁੱਖ ਪਾਉਂਦੇ ਨੇ। ਇਸੇ ਗੁਰੂ ਸਾਹਿਬ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਨਾ ਵੀ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ। ਸੋ ਇਸ ਕਰਕੇ ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਸਾਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਹੋ ਜਾਵੇ ਕਿ ਇਸ ਕਰਕੇ ਵੀ ਤਿਆਗ ਜ਼ਰੂਰੀ ਹੈ। ਸਾਡਾ ਬਚਪਨ ਉਹ ਵੀ ਚਲਾ ਗਿਆ, ਹਾਲਾਂ ਗੁਰਬਾਣੀ ਕਹਿ ਰਹੀ ਹੈ ਦਿਨ ਰੱਬ ਚੱਲੇ ਨਿਜ ਸੱਚ ਚੱਲੇ, ਤਾਰਕਾ ਲੱਖ ਪਲੋਏ ਮਕਾਮ ਉਹੀ ਪਰ ਏਕ ਹੈ ਨਾਨਕਾ ਸੱਚ ਬਗੋਏ। ਮਹਾਰਾਜ ਕਹਿੰਦੇ ਦੇਖ ਤੂੰ ਸੂਰ ਚੜਿਆ ਨਾ, ਚੜਦਾ ਸੂਰਜ ਤੇ ਉਹਦੀ ਚੜਦੇ ਸੂਰਜ ਲਾਲੀ ਫਿਰ ਸਿਖਰ ਦੁਪਹਿਰਾ ਫਿਰ ਢਲਦੀਆਂ ਛਾਵਾਂ, ਇਹ ਨਿਤ ਜੀ ਕਰਿਆ ਨਾ। ਦਿਨ ਰੱਬ ਚੱਲਿਆ ਕਿ ਦਿਨ ਨੂੰ ਸੂਰਜ ਜਾ ਰਿਹਾ, ਨਿਸ ਰਾਤ ਨੂੰ ਸੱਚ ਚੱਲਿਆ ਚੰਦਰਮਾ ਵੀ ਚਲਾ ਜਾਂਦਾ, ਤਾਰਕਾ ਲੱਖ ਪਰੋਏ ਤੇ ਲੱਖਾਂ ਤਾਰੇ ਨਿਤ ਹੀ ਕਿਰਿਆ ਹੋ ਰਹੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਕਾਮ ਉਹੀ ਪਰ ਏਕ ਹੈ ਨਾਨਕਾ ਸੱਚ ਬਗੋਏ, ਮਕਾਮ ਨੂੰ ਟਿਕਾਣੇ ਦਾ ਹੈ ਵੀ ਟਿਕਿਆ ਹੋਇਆ ਇੱਕ ਪਰਮਾਤਮਾ ਹੈ, ਉੱਥੇ ਹੀ ਸਭ ਨੇ ਜਾਣਾ ਤੇ ਉਹ ਤੈਨੂੰ ਪ੍ਰਾਪਤ ਹੈ, ਉਸ ਪਾਸ ਸਾਡੀ ਦ੍ਰਿਸ਼ਟੀ ਨਹੀਂ ਜਾਂਦੀ। ਇਸ ਕਰਕੇ ਜੋ ਛੱਡਣਾ ਸੋ ਅਸਤਰ ਕਰਵਾਨਾ, ਜੋ ਹੋਵਨ ਸੋ ਦੂਰ ਪੁਰਾਣਾ, ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਇਹ ਮਾਇਆ ਹੈ, ਇਨ ਮਾਇਆ ਜਗਦੀਸ਼ ਵਸਾਈ ਤੁਮਰੇ ਚਰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਵਿਚਾਰੇ। ਸੋ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਆ ਰਿਹਾ, ਮਹਾਰਾਜ ਕਹਿੰਦੇ ਮਨ ਪ੍ਰਤੀਤ ਨਾ ਆਈਆ, ਕਹਿੰਦੇ ਮਨ ਨੂੰ ਮਨ ਵਿੱਚ ਕਹਿੰਦੇ ਗੁਰੂ ਦੇ ਬਚਨਾਂ ਤੇ ਪ੍ਰਤੀਤ ਕੇ ਭਰੋਸਾ ਨਹੀਂ ਆ ਰਿਹਾ। ਆਪਾਂ ਅਰਦਾਸ ਵੀ ਕਰਦੇ ਹਾਂ, ਅਰਦਾਸ ਵਿੱਚ ਇਹ ਆਪਾਂ ਸ਼ਬਦ ਵਰਦੇ ਹਾਂ ਕਿ ਸਿੱਖਾਂ ਨੂੰ ਵਿਸਾਹਾ ਦਾਨ ਤੇ ਭਰੋਸਾ ਦਾਨ, ਵੀ ਸਾਨੂੰ ਸਤਿਗੁਰੂ ਜੀ ਕਿਰਪਾ ਕਰੀ ਤੇਰੇ ਬਚਨਾਂ ਤੇ ਗੁਰਬਾਣੀ ਤੇ ਭਰੋਸਾ ਆ ਜਾਵੇ, ਤੂੰ ਸਾਡਾ ਵਿਸਾਹ ਕਰੀ। ਉਜੈਨ ਦੇ ਰਹਿਣ ਵਾਲਾ ਬਿਸੰਬਰ ਦਾਸ, ਇਹ ਗੁਰੂ ਸਾਹਿਬਾਨਾਂ ਦਾ ਸੇਵਕ ਸੀ, ਗੁਰੂ ਘਰ ਦਾ ਸਰਧਾਲੂ ਸੀ। ਇਹਦਾ ਪੁੱਤਰ ਹਰਗੋਪਾਲ, ਉਜੈਨ ਦੇ ਵਿੱਚੋਂ ਬਿਸੰਬਰ ਦਾਸ ਨੇ ਆਪਣੇ ਧਰਮ ਕਿਰਤ ਵਿੱਚੋਂ ਦਸਵੰਧ ਕੱਢ ਕੇ ਆਪਣੇ ਪੁੱਤਰ ਹਰਗੋਪਾਲ ਨੂੰ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਵੀ ਜਾ ਕੇ ਇਹ 500 ਰੁਪਇਆ ਜਾ ਕੇ ਭੇਟਾ ਰੱਖ ਕੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੀਆਂ ਖੁਸ਼ੀਆਂ ਲੈ ਕੇ ਆਉਣੀਆਂ ਨੇ। ਕਹਿੰਦੇ ਇਹ ਚੱਲਿਆ ਹੈ ਉਜੈਨ ਤੋਂ ਤੇ ਇਹ ਰਸਤੇ 'ਚ ਇਹਨੇ ਵਪਾਰ ਵੀ ਕਰਿਆ, 600 ਰੁਪਇਆ ਇਹਨੇ ਕਮਾਇਆ ਤੇ ਕੁਝ ਪੈਸੇ ਲੈ ਕਰਕੇ ਇਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ, ਆ ਕੇ ਭੇਟਾ ਰੱਖਦਾ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਰਬਾਰ ਵੱਲ ਵੇਖਦਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਰੀਤ ਲਾਈ ਹੈ ਸੰਤ ਸਿਪਾਹੀ ਵਾਲੀ ਕਿ ਖਾਲਸਾ ਜਿਹੜਾ ਹੈ ਸੰਤ ਵੀ ਹੈ ਤੇ ਸਿਪਾਹੀ ਵੀ ਹੈ, ਕਿਉਂਕਿ ਜਿਹੜੀ ਦੁਨੀਆਂ ਜਿਹੜੇ ਦੁਨੀਆਂ ਨਾ ਇਹ ਦੋ ਨੀਹਾਂ ਨੇ ਇਹਦੀਆਂ, ਇੱਥੇ ਭਗਤੀ ਵੀ ਹੈ ਤੇ ਨਾਲ ਸ਼ਕਤੀ ਵੀ ਹੈ। ਜੇ ਇਕੱਲੀ ਭਗਤੀ ਹੈ ਸਤਸੰਗ ਉੱਥੇ ਫਿਰ ਕਈ ਵਾਰੀ ਜਿਹੜੇ ਦੁਸ਼ਟ ਲੋਕ ਨੇ ਉਹ ਭਗਤਾਂ ਨੂੰ ਫਿਰ ਸਾਧ ਸੰਗਤ ਦੁੱਖ ਦਿੰਦੇ। ਇਹ ਆਪਾਂ ਸਾਰੇ ਦੁੱਖਾਂ ਦਾ ਇਤਿਹਾਸ ਜਾਣਦੇ ਹਾਂ। ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਿਸ ਤਰ੍ਹਾਂ ਸ਼ਾਂਤ ਰਹਿ ਕਰਕੇ ਸ਼ਹੀਦੀ ਪ੍ਰਾਪਤ ਕੀਤੀ, ਫਿਰ ਛੇਵੇਂ ਪਾਤਸ਼ਾਹ ਮਹਾਰਾਜ ਨੇ ਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਈ, ਘੋੜ ਸਵਾਰੀ ਸਿਖਾਈ, ਇਹ ਸਿੱਖਿਆ ਦਿੱਤੀ। ਤੇ ਮਹਾਰਾਜ ਨੇ ਕਿ ਵੀ ਇਹ ਗੁਰਬਾਣੀ ਵੀ ਕਹਿ ਰਹੀ ਹੈ ਕਿ ਮੂਰਖ ਗੰਢ ਪਵੇ ਮੋਹੇ ਮਾਰ, ਕਿ ਜਿਹੜੇ ਮੂਰਖ ਲੋਕ ਹੁੰਦੇ ਨੇ ਤੇ ਉਹ ਪਿਆਰ ਨਾਲ ਨਹੀਂ ਸਮਝਿਆ ਕਰਦੇ, ਉਹਨਾਂ ਵਾਸਤੇ ਫਿਰ ਇਹ ਸਿੱਖਿਆ ਦੇਣ ਵਾਸਤੇ ਸ਼ਸਤਰ ਜ਼ਰੂਰੀ ਹੈ। ਸੋ ਕਹਿਣ ਤੋਂ ਭਾਵ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਮਹਾਰਾਜ ਤੇ ਸ਼ਸਤਰ ਰੱਖੇ ਹੋਏ ਨੇ, ਘੋੜ ਸਵਾਰੀ ਕਰਦੇ ਹੈ, ਨਾਲ ਖਾਲਸਾ ਹੈ ਤੇ ਬਾਹਰ ਜੀਵਾਂ ਦਾ ਭਲਾ ਕਰਦੇ ਨੇ, ਸ਼ਿਕਾਰ ਆਦਿ ਵੀ ਕਰਦੇ। ਜਦੋਂ ਹਰਗੋਪਾਲ ਚੱਲ ਕੇ ਆਇਆ ਤੇ ਮਹਾਰਾਜ ਦੀ ਹਜ਼ੂਰੀ ਵਿੱਚ ਇਹਦੇ ਪਿਤਾ ਨੇ ਬੜੀ ਵਡਿਆਈ ਕਰੀ ਵੀ ਸਤਿਗੁਰੂ ਮਹਾਰਾਜ ਜੀ ਪੂਰਨ ਗੁਰੂ ਹਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸਵੇਂ ਸਰੂਪ ਹਨ, ਤੂੰ ਜਾ ਕੇ ਆਪਣੀ ਦਸਵੰਧ ਭੇਟਾ ਰੱਖ ਦੇਈਂ ਤੇ ਗੁਰੂ ਦੇ ਕੋਲੋਂ ਖੁਸ਼ੀਆਂ ਲੈ ਕੇ ਆਈ। ਜੋ ਗੁਰੂ ਬਚਨ ਕਰੇਗਾ ਉਹਨੂੰ ਸਤਿਕਾਰ ਨਾਲ ਆਪਣੇ ਹਿਰਦੇ ਸੰਭਾਲਣਾ, ਜੋ ਗੁਰੂ ਤੈਨੂੰ ਕੋਈ ਦਾਤ ਦੇਵੇ ਉਹਨੂੰ ਸੰਭਾਲ ਕੇ ਸਤਿਕਾਰ ਨਾਲ ਲੈ ਕੇ ਆਵੀਂ, ਇਹ ਗੁਰੂ ਕੀ ਬਖਸ਼ ਹੋਏਗੀ। ਜਦੋਂ ਇਹ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਿਆ, ਇਹ ਮਹਾਰਾਜ ਦਾ ਜੋ ਦੇਖਦਾ ਹੈ ਵੀ ਸਤਿਗੁਰੂ ਮਹਾਰਾਜ ਜੀ ਘੋੜ ਸਵਾਰੀ ਕਰਦੇ ਨੇ, ਸ਼ਸਤਰ ਰੱਖੇ ਹੋਏ ਨੇ, ਸਿੰਘ ਰੱਖੇ ਹੋਏ ਨੇ, ਜੰਗ ਯੁੱਧ ਵੀ ਕਰਦੇ ਹੈ, ਇਹਦਾ ਯਕੀਨ ਡੋਲ ਗਿਆ। ਇਹਨੇ ਆਪਣੇ ਪਿਤਾ ਦੇ ਬਚਨ ਤਾਂ ਮੰਨ ਲਏ ਤੇ ਸਤਿਗੁਰੂ ਮਹਾਰਾਜ ਜੀ ਨੂੰ ਭੇਟਾ ਤਾਂ ਰੱਖ ਦਿੱਤੀ, ਪਰ ਅੰਦਰੋਂ ਇਹਦਾ ਮਨ ਜਿਹੜਾ ਸੀ ਸਥਿਰ ਨਹੀਂ ਸੀ ਵੀ ਇਸ ਤਰ੍ਹਾਂ ਦਾ ਗੁਰੂ ਕਿਵੇਂ ਹੋ ਸਕਦਾ ਹੈ। ਵੀ ਗੁਰੂ ਤਾਂ ਉਹ ਹੁੰਦਾ ਹੈ ਵੀ ਜਿਹਦੇ ਜਿਹੜਾ ਸੰਸਾਰ ਤੋਂ ਸਾਰਾ ਕੁਝ ਤਿਆਗ ਕੇ ਕਿਤੇ ਬਾਹਰ ਪਹਾੜਾਂ ਚ ਬੈਠਾ ਹੋਵੇ, ਅੱਖਾਂ ਬੰਦ ਕੀਤੀਆਂ ਹੋਣ, ਇਸ ਤਰ੍ਹਾਂ ਦੇ ਵਸਤਰ ਪਾਏ ਹੋਣ। ਆਮ ਕਰਕੇ ਆਮ ਲੋਕਾਂ ਦੀ ਇਹੀ ਜਿਹੜੀ ਹੈ ਧਾਰਨਾ ਹੁੰਦੀ ਹੈ, ਉਹ ਗੁਰੂ ਦੀ ਇਹੀ ਪਰਿਭਾਸ਼ਾ ਮੰਨਦੇ ਆ। ਸਤਸੰਗ ਜੀ ਗੁਰੂ ਉਹ ਨਹੀਂ ਹੁੰਦਾ, ਗੁਰੂ ਤਾਂ ਸਤਸੰਗ ਜੀ ਇੱਕ ਜੁਗਤ ਹੈ, ਗੁਰੂ ਇੱਕ ਜੋਤ ਹੈ, ਗੋ ਨੂੰ ਹਨੇਰੇ ਦਾ ਹੈ, ਰੂਹ ਨੂੰ ਪ੍ਰਕਾਸ਼ ਦਾ ਹੈ। ਜਿਹੜਾ ਸਿੱਖ ਦੇ ਹਿਰਦੇ ਵਿੱਚ ਗਿਆਨ ਦਾ ਚਾਨਣਾ ਕਰ ਦੇਵੇ, ਚਾਹੇ ਉਹ ਫਿਰ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਅੱਠ ਗੁਰੂ ਸਾਹਿਬਾਨ ਸ਼ਾਂਤ ਰਹਿ ਕਰਕੇ ਉਪਦੇਸ਼ ਕਰਦੇ ਹੈ, ਦੋ ਗੁਰੂ ਸਾਹਿਬਾਨਾਂ ਨੇ ਸ਼ਸਤਰ ਵੀ ਧਾਰਨ ਕੀਤੇ ਹੈ, ਪਰ ਕਾਰਜ ਇੱਕੋ ਹੀ ਹੈ ਤੇ ਸਿੱਖ ਨੂੰ ਸੱਚ ਨਾਲ ਜੋੜਿਆ ਹੈ ਤੇ ਸੱਚ ਤੇ ਪਹਿਰਾ ਦੇਣ ਵਾਸਤੇ ਹੁਕਮ ਕੀਤਾ ਮਹਾਰਾਜ ਨੇ। ਇਸ ਕਰਕੇ ਇਹਦਾ ਯਕੀਨ ਡੋਲ ਗਿਆ ਵੀ ਇਸ ਤਰ੍ਹਾਂ ਦਾ ਇਹ ਗੁਰੂ ਨਹੀਂ ਹੋ ਸਕਦਾ। ਭੇਟਾ ਰੱਖ ਦਿੱਤੀ, ਇਤਿਹਾਸ ਲਿਖਿਆ ਤੇ ਮਹਾਰਾਜ ਨੇ ਇਹਨੂੰ ਇੱਕ ਕੜਾ ਦਿੱਤਾ, ਇੱਕ ਕਹਿੰਦੇ ਭਾਈ ਆ ਤੈਨੂੰ ਇੱਕ ਅਸੀਂ ਨਿਸ਼ਾਨੀ ਦਿੰਦੇ ਹਾਂ, ਗੁਰੂ ਕੀ ਕੜਾ ਹੈ, ਸਰਬਲੋਹ ਦਾ ਕੜਾ, ਅਤੇ ਅਸੀਂ ਤੈਨੂੰ ਪ੍ਰੇਮਾ ਸਿੱਖੀ ਵੀ ਦਿੰਦੇ ਹਾਂ, ਪ੍ਰੇਮਾ ਭਗਤੀ ਵੀ ਦਿੰਦੇ ਹਾਂ, ਸਿੱਖੀ ਦੀ ਦਾਤ ਦਿੰਦੇ ਹਾਂ। ਇਹ ਮਨ ਵਿੱਚ ਸੋਚਦਾ ਵੀ ਮੈਂ 500 ਰੁਪਇਆ ਆ ਕੇ ਗੁਰੂ ਦੇ ਚਰਨਾਂ 'ਚ ਭੇਟਾ ਕੀਤਾ, ਮੈਨੂੰ ਮਿਲਿਆ ਕੀ ਹੈ, ਮੇਰਾ ਪਿਤਾ ਤਾਂ ਐਵੇਂ ਕਹੀ ਜਾਂਦਾ ਸੀ ਵੀ ਕੀ ਮਿਲਿਆ ਮੈਨੂੰ, ਆ ਇੱਕ ਲੋਹੇ ਦਾ ਕੜਾ ਮਿਲ ਗਿਆ ਤੇ ਗੁਰੂ ਨੇ ਬਚਨ ਕਰੇ ਨੇ, ਇਹਦੇ ਨਾਲ ਕੀ ਹੋਣ ਵਾਲਾ। ਇਸ ਤਰ੍ਹਾਂ ਦੇ ਮਨ 'ਚ ਖਿਆਲ ਆ ਗਏ। ਇਸ ਤਰ੍ਹਾਂ ਦੇ ਖਿਆਲ ਕਰਦਾ ਕਰਦਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ, ਸ੍ਰੀ ਚਮਕੌਰ ਸਾਹਿਬ ਦੇ ਲਾਗੇ ਨਗਰ ਹੈ ਮਾਜਰੀ, ਤੇ ਉੱਥੇ ਦਾ ਰਹਿਣ ਵਾਲਾ ਭਾਈ ਧਿਆਨ ਸਿੰਘ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਸਾਖੀ ਬੜੇ ਵਿਸਥਾਰ ਨਾਲ ਹੈ, 100 ਸਾਖੀ ਵਿੱਚ ਵੀ ਇਸ ਸਾਖੀ ਦਾ ਵਿਚਾਰ ਆਉਂਦਾ ਹੈ। ਤੇ ਰਾਤ ਦਾ ਸਮਾਂ ਆਇਆ ਤੇ ਇਹਨੇ ਰਾਤ ਕੱਟਣ ਵਾਸਤੇ ਕਿਸੇ ਨੂੰ ਪੁੱਛਿਆ ਵੀ ਇੱਥੇ ਕੋਈ ਐਸਾ ਹੈ ਜਿਹੜਾ ਰਾਤ ਦੇ ਸਮੇਂ ਮੈਨੂੰ ਵਿਸ਼ਰਾਮ ਕਰੇ, ਕਰਨ ਵਾਸਤੇ ਜਗ੍ਹਾ ਦੇ ਦੇਵੇ। ਕਹਿੰਦੇ ਹਾਂ ਵੀ ਗੁਰੂ ਦਾ ਸਿੱਖ ਹੈ, ਦੱਸਿਆ ਕਿਸੇ ਨੇ ਭਾਈ ਧਿਆਨ ਸਿੰਘ, ਉਹਦਾ ਸੁਭਾਅ ਹੈ ਵੀ ਆਏ ਗਏ ਗੁਰਸਿੱਖ ਦੀ ਸੇਵਾ ਕਰਨੀ, ਇਸ ਕਰਕੇ ਇਹਦੇ ਘਰ ਪਹੁੰਚਿਆ। ਤੇ ਉਹ ਭਾਈ ਧਿਆਨ ਸਿੰਘ ਪੁੱਛਦਾ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਇਹਨੇ ਸਾਰੀ ਵਾਰਤਾ ਸੁਣਾਈ। ਕਹਿੰਦਾ ਮੈਂ ਉਜੈਨ ਦੇਸ਼ ਤੋਂ ਆਇਆ, ਮੇਰਾ ਪਿਤਾ ਬਿਸੰਬਰ ਦਾਸ ਹੈ, ਉਹ ਅਨੰਦਪੁਰ ਸਾਹਿਬ ਵਾਲੇ ਗੁਰੂ ਦਾ ਉਪਾਸ਼ਕ ਹੈ, ਉਹਦਾ ਸਿੱਖ ਹੈ, ਮੈਂ 500 ਰੁਪਇਆ ਦਸਵੰਧ ਲੈ ਕੇ ਆਇਆ ਸੀ, कि फिर वो भाई ध्यान सिंह कहिंदा फिर तेनू गुरु ने की दात बख्शी है, तेनू गुरु ने की बख्श कीती है। कहिंदा बख्शी करनी सी, कहिंदा गुरु ने का कड़ा दे दिता मेनू, ते बाकी वचन कर दिता भी तेनू प्रेमा सिखी बख्शदे आ, प्रेमा तेनू भावना बख्शदे आ, सिखी विच तेरा यकीन हो जावे। ਇਹ ਸ਼ਬਦ ਮਹਾਰਾਜ ਨੇ ਵਰਤਿਆ ਹੈ। ਕਹਿੰਦਾ ਵੀ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਹਰ ਗੋਪਾਲ ਆਪਣੇ ਪਿਤਾ ਨੂੰ ਕੁੱਸਣ ਲੱਗ ਪਿਆ। ਕਹਿੰਦਾ ਵੀ ਮੇਰੇ ਪਿਤਾ ਨੂੰ ਗਿਆਨ ਨਹੀਂ ਹੈ। ਕਹਿੰਦਾ ਐਵੇਂ ਯਕੀਨ ਕਰਕੇ ਤੇ ਮੈਨੂੰ ਐਡੀ ਦੂਰੋਂ ਭੇਜਿਆ, ਕਹਿੰਦਾ ਇਹ ਗੱਲਾਂ ਨਾਲ ਕੀ ਹੋਣ ਵਾਲਾ। ਭਾਈ ਧਿਆਨ ਸਿੰਘ ਕਹਿਣ ਲੱਗਾ, ਕਹਿੰਦਾ ਹਰ ਗੋਪਾਲ ਇਹਨੂੰ ਅੱਗੇ ਕੋਈ ਬਚਨ ਨਾ ਕਰੀ, ਤੂੰ ਗੁਰੂ ਚਰਨਾਂ ਵਿੱਚ ਕਿੰਨੀ ਮਾਇਆ ਭੇਟਾ ਕਰਕੇ ਆਇਆ। ਕਹਿੰਦਾ 500 ਰੁਪਇਆ। ਭਾਈ ਧਿਆਨ ਸਿੰਘ ਕਹਿੰਦਾ ਵੀ ਆਹ ਚੱਕ 600 ਰੁਪਇਆ, ਤੈਨੂੰ ਮੈਂ 600 ਰੁਪਇਆ ਦਿੰਦਾ। ਇਤਿਹਾਸ ਤਾਂ ਇਹ ਵੀ ਕਹਿੰਦਾ ਵੀ ਉਹਨੇ 5 ਰੁਪਏ ਵਿਆਜ ਵੀ ਦਿੱਤੇ। ਕਹਿੰਦਾ ਵੀ 500 ਰੁਪਇਆ ਤੇਰਾ ਮੂਲ ਹੈ, 100 ਰੁਪਇਆ ਤੈਨੂੰ ਮੈਂ ਤਾਂ ਨਫ਼ਾ ਦਿੰਦਾ ਗੁਰੂ ਬਚਨਾਂ ਦਾ, ਤੇ ਭਾਵੇਂ ਉਹ ਗਰੀਬ ਸਿੱਖ ਸੀ। ਕਹਿੰਦਾ 500 ਰੁਪਏ ਤੈਨੂੰ ਮੈਂ ਵਿਆਜ ਵੀ ਦਿੰਦਾ, ਪਰ ਕਹਿੰਦਾ ਗੁਰੂ ਦੇ ਸ਼ਾਨ ਦੇ ਖਿਲਾਫ਼ ਕੋਈ ਬਚਨ ਨਾ ਕਹੀ, ਵੀ ਜੋ ਗੁਰੂ ਨੇ ਬਚਨ ਕਰਿਆ ਵੀ ਇਹਦਾ ਇਹਦੀ ਕੀ ਲੋੜ ਹੈ, ਇਹਦੀ ਮੈਨੂੰ ਕੋਈ ਲੋੜ ਨੀ ਕਹਿ ਰਹੋ, ਜਾਂ ਇਹਦਾ ਕੋਈ ਮਤਲਬ ਨਹੀਂ ਬਣਦਾ। ਕਹਿੰਦਾ ਗੁਰੂ ਦੇ ਬਚਨ ਦੇ ਕੋਈ ਖਿਲਾਫ਼ ਹੋ, ਤੂੰ ਇਸ ਤਰ੍ਹਾਂ ਦਾ ਬਚਨ ਨਾ ਕਰੀ, ਮੇਰੇ ਤੋਂ ਮਾਇਆ ਲੈ ਲੈ ਤੇ ਮੈਨੂੰ ਜੋ ਗੁਰੂ ਦੀ ਬਖਸ਼ਿਸ਼ ਹੈ ਇਹ ਕੜਾ ਦੇ ਦੇ, ਅਤੇ ਜੋ ਗੁਰੂ ਦੇ ਬਚਨ ਨੇ ਸਿੱਖੀ ਵਾਲੇ ਕਹਿੰਦੇ ਉਹ ਮੈਨੂੰ ਦੇ ਦੇ ਸਿੱਖੀ ਭਰੋਸੇ ਵਾਲੇ। ਇਹ ਬੜਾ ਖੁਸ਼ ਹੋਇਆ, ਕਹਿੰਦਾ ਵੀ ਇਹ ਤਾਂ ਮੇਰੇ ਨਾਲ ਮੂਰਖ ਲੱਗਦਾ। ਇਹਨੇ 605 ਰੁਪਏ ਲਏ ਤੇ ਵਾਪਸ ਚੱਲੇ ਆਪਣੇ ਦੇਸ਼ ਉਜੈਨ ਵਾਲੇ ਪਾਸੇ। ਇਤਿਹਾਸ ਕਹਿੰਦਾ ਵੀ ਜਾਂਦਿਆਂ ਜਾਂਦਿਆਂ ਇਸਨੇ 3000 ਰੁਪਇਆ ਕਮਾਇਆ। 3000 ਰੁਪਇਆ ਕਮਾ ਕੇ ਜਦੋਂ ਇਹ ਆਪਣੇ ਘਰ ਪਹੁੰਚਿਆ, ਇਹਦੇ ਪਿਤਾ ਨੇ ਪੁੱਛਿਆ, ਬਸੰਬਰ ਦਾਸ ਨੇ, ਵੀ ਗੁਰੂ ਤੋਂ ਖੁਸ਼ੀਆਂ ਲੈ ਕੇ ਆਏ, ਕੀ ਲੈ ਕੇ? ਇਹਨੇ ਸਾਰੀ ਗੱਲ ਸੁਣਾਈ। ਕਹਿੰਦਾ ਗੁਰੂ ਨੇ ਮੈਨੂੰ ਕੀ ਦੇਣਾ ਸੀ? ਕਹਿੰਦਾ ਵੀ ਕੜਾ ਦਿੱਤਾ ਉਹਨਾਂ ਨੇ, ਇੱਕ ਵਚਨ ਕੀਤਾ ਸੀ ਸਿੱਖੀ ਭਰੋਸੇ ਵਾਲਾ। ਕਹਿੰਦੇ ਫਿਰ ਤੈਂ ਕੀ ਕਰਿਆ? ਕਹਿੰਦਾ ਰਸਤੇ 'ਚ ਮੈਨੂੰ ਇੱਕ ਸਿੱਖ ਮਿਲ ਗਿਆ, ਕਹਿੰਦਾ ਮੇਰੇ ਤੋਂ ਉਹਨੇ ਇਹ ਗੁਰੂ ਦੇ ਵਚਨ ਸੀ ਅਤੇ ਜਿਹੜਾ ਕੜਾ ਸੀ ਮੈਨੂੰ ਉਹਨੇ ਮਾਇਆ ਭੇਟਾ ਕਰ ਦਿੱਤੀ, ਅਤੇ ਮੈਂ 600 ਰੁਪਈਆ ਤੇ 5 ਰੁਪਏ ਵਿਆਜ, ਕਹਿੰਦਾ ਮੈਂ ਸਾਰਾ ਕੁਝ ਉਹਨੂੰ ਦੇ ਕੇ ਤੇ ਮੈਂ ਉਹ ਤੋਂ ਪੈਸੇ ਲੈ ਲਏ। ਕਹਿੰਦਾ ਹੁਣ ਮੈਂ ਇਹ 3000 ਰੁਪਇਆ ਕਮਾ ਕੇ ਲਿਆਇਆ। ਤੇ ਬਸੰਬਰ ਦਾਸ ਕਹਿਣ ਲੱਗਿਆ, ਪਿਤਾ ਸਿਰ ਸੁਣਿਓ ਜਿਉ ਕਹਿਓ, ਸੁੱਤ ਪੂਰਨ ਗੁਰ ਪੂਰਨ ਸਾਚ। ਕਹਿੰਦੇ ਆਪਣੇ ਪੁੱਤਰ ਨੂੰ ਕਹਿਣ ਲੱਗਿਆ ਬਸੰਬਰ ਦਾਸ, ਕਹਿੰਦੇ ਤੈਨੂੰ ਯਕੀਨ ਨਹੀਂ ਆਇਆ, ਆਪਣਾ ਸਿਰ ਧੁੰਦਾ, ਉਹ ਸਿਰ ਮਾਰਦਾ, ਪਛਤਾਵਾ ਕਰਦਾ। ਕਹਿੰਦਾ ਸੁੱਤ, ਕਹਿੰਦਾ ਆਪਣੇ ਪੁੱਤਰ ਨੂੰ ਕਹਿੰਦਾ, ਕਹਿੰਦਾ ਗੁਰ ਪੂਰਨ ਸਾਚ, ਕਹਿੰਦਾ ਦਸਮੇਸ਼ ਪਿਤਾ ਜੀ ਪੂਰੇ ਗੁਰੂ ਨੇ, ਸੱਚੇ ਗੁਰੂ ਨੇ। ਤੋ ਕੋ ਭੇਜੋ ਲਾਭ ਹਿੱਤ ਤੂੰ ਲਵਾਇਓ ਕਾਚ। ਕਹਿੰਦਾ ਤੈਨੂੰ ਭੇਜਿਆ ਸੀ ਮੈਂ ਲਾਭ ਲੈਣ ਵਾਸਤੇ, ਤੂੰ ਤਾਂ ਕੱਚ ਖਰੀਦ ਕੇ ਲੈ ਆਇਆ। ਤੈਨੂੰ ਭੇਜਿਆ ਸੀ ਮੈਂ ਹੀਰੇ ਦਾ ਵਪਾਰ ਕਰਨ ਵਾਸਤੇ ਕਿ ਗੁਰੂ ਅੱਗੇ ਜਾ ਕੇ ਦਸਵੰਧ ਭੇਟਾ ਕਰਦੀ ਤੇ ਗੁਰੂ ਤੋਂ ਸਿੱਖੀ ਦੀ ਦਾਤ ਲੈ ਕੇ ਆਈ, ਪਰ ਤੂੰ ਤਾਂ ਕੱਚ ਖਰੀਦ ਕੇ ਲਿਆਇਆ ਹੈ, ਤੂੰ ਤਾਂ ਕੌਡੀਆਂ ਖਰੀਦ ਕੇ ਲਿਆਇਆ ਹੈ। ਸੋ ਉਹਨੂੰ ਯਕੀਨ ਨਹੀਂ ਆਇਆ। ਸਮਾਂ ਲੰਘਿਆ ਤੇ ਘਰ ਵਿੱਚ ਸਾਧ ਸੰਗਤ ਦੀ ਗਰੀਬੀ ਆ ਗਈ, ਸਾਰਾ ਕੁਝ ਹੀ ਵਿਕ ਗਿਆ, ਮਾੜੀ ਹਾਲਤ ਹੋ ਗਈ। ਫਿਰ ਇਹ ਪਛਤਾਵਾ ਕਰਦਾ ਹੈ। ਫਿਰ ਬਸੰਬਰ ਦਾਸ ਆਪਣੇ ਪੁੱਤਰ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਤੇ ਭੁੱਲ ਬਖਸ਼ਾਉਂਦਾ ਹੈ। ਸੋ ਕਹਿਣ ਤੋਂ ਭਾਵ ਵੀ ਜਿਹੜੇ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਕਰਦੇ ਨਾ, ਇਹ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਕਹਿੰਦੇ ਮਨ ਪ੍ਰਤੀਤ ਨਾ ਆਈਆ, ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੇ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ ਨਾ, ਸਹਿਜ ਨਾਲ ਲੱਗੋ ਭਾਉ, ਸਹਿਜ ਨਾਲ ਸ਼ਾਂਤੀ ਦਾ ਹੈ। ਸ਼ਾਂਤੀ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਆਸ ਦੁਨੀਆਂ ਖੁੰਦਕ ਨਾਮ ਖੁਦਾਇਆ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਏ ਕਰਮੀ ਲੱਗ। ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ ਤੇ ਮਹਾਰਾਜ ਕਹਿੰਦੇ ਗੁੱਜੀ ਭਾਏ ਚਲੇ ਸੰਸਾਰ, ਸਾਰਾ ਸੰਸਾਰ ਹੀ ਜਿਹੜੇ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ। बाबा फरीद जी कहते ने फरीदा मैं जानिया दुख मुझ को दुख सवाय जग जा ऊंचे चढ़ के वेखिया ता घर घर यह अग। कहते हरेक दे हिरदे दे विच किसी दे लोभ की अग्नि बल रही है, किसी दे विकारा दी क्रोध दी, इस तरह यह सारा संसार ही सड़ रहा है, गुजी पाए जले संसारा। सो महाराज कहते जे गुरु के बचना ते भरोसा नहीं सहज शांति कितों आऊगी, फिर ना लगो भाव नूं प्रेम दा है। जे कहते गुरु के बचना ते भरोसा नहीं, जो शांति देण वाला वाहिगुरु परमेश्वर है उहदे नाल प्रेम नहीं पैदा होया हिरदे दे विच, फिर सतगुरु पातशाह महाराज कहते भाई शब्द है साधना पायो मन हट क्या गुण गाए। कहते शब्द है ना उपदेश दा है, जो गुरु साहब सानू उपदेश करते ने सिक्ख्या दे रहे ने साध किए उहदे विचों सतसंग जी कहते आनंद नहीं आ रहा। जिहड़ा सतसंग जी स्वादां दी गल है ना, ये गुरबाणी विच जिक्र आउंदा है ते नौ रस मन्ने हन उहदे विच सतगुरु महाराज कहिंदे रस रूपा रस सोना कामण रस परमल रस मास रस सेजा रस घोड़ा मंदर, तो इस करके रस मीठा रस मास एते रस शरीर कै कह घट नाम निवास। ये सारे रस आ गए घर दे रसेजा सेजा दे अते अपने घर च रहण दा आनंद जिहड़ा जी सुख अनुभव करता है खाण पीण दा सोने चांदी दा। इस करके महाराज कहिंदे एते रस शरीर के कह घट नाम निवास, कहिंदे हिरदे च परमात्मा दे नाम दा रस किवें आवे। शब्द है साधना पायो, जो परमात्मा दा शब्द है वाहिगुरु गुरमंत्र मूल मंत्र गुरबाणी ये जो साधना पायो, जेकर ये रस नहीं आ रहा ते महाराज कहिंदे मन हट क्या गुण गाए। जिहड़े फिर मन हठ करके केवल राम राम करता जग फिरे, राम ना पाया जाए। कहिंदे सारा संसार ही राम राम करता है ते जाप करते हैं, इसे करके फिर भगत कबीर जी कहते हैं, भगत कबीर जी कहते हैं कहते कबीर राम है राम कहो ता मैं एक विचार, कहते सोई राम सब कहै सोई कौतकहार। कहते सारी राम राम करते ते पर मिलता कुछ भी नहीं, पर कहते सोई राम सब कहै सोई कौतकहार। कहते कोई एक बारी कहण दे नाल ही एक बारी कहण दे नाल ही जीव की कल्याण हो जाती है। और जैसा गुरबाणी सतगुरु महाराज कहते ने गुरमुख कोट उधार दा भाई जे नाव है एक कणी। जिहड़े गुरमुख ने गुरमुख कौन है, ते महाराज कहते गुरमुख रोम रोम हर त्यावे, जिहड़े रोम रोम करके वाहगुरु दे नाल जुड़े हुए ने ना उन्होंने कहते गुरमुख कोट उधार दा भाई जी नावे एक कणी। कहते एक नावे की एक कणी नाल करोड़ों का उधार कर देता है, जो एक मन चित अराध दे तिन की वरख खसाए असंख करोड़े। सो जिहड़े गुरमुख ने ना वह नावे की कणी दे एक थोड़े मात्र भी एक नाम जपा के भी जीव की कल्याण कर देंगे। भगत वड्डा राजा जनक है, गुरमुख माया विच उदासी देव लोक नूं चलिया गण गदर सा सुखवासी। ते जिहड़े नरका दे जीव सी उह ते हाहाकार मची होई सी, ते जाके नरका दे जीव जिवे के बड़ा इहदे मन नूं तरस आया। ते धर्मराज नूं कहिंदे सब नूं धर्मराज नूं आखिओ सभनां दी घरबंद खलासी सब नूं छड्ड दे ते मैथों वेख नहीं हुंदा। ते धर्मराज कहण लग्या भी मैं तां ठाकुर अविनाशी मैं तां कहिंदे जिहड़ा अविनाशी परमात्मा उहदा सेवक हां, ਉਹਦੇ ਹੁਕਮ ਤੋਂ ਬਿਨਾਂ ਨਹੀਂ। ਕੋਈ ਤਰੀਕਾ ਹੈ ਵੀ ਕਿਵੇਂ ਨਾ ਕਿਵੇਂ ਕੋਈ ਇਹ ਜਿਹੜੇ ਜੀਵ ਪਾਪ ਕਰਮ ਕਰਦੇ ਹਨ ਜਿਹੜੇ ਪਾਪਾਂ ਦੇ ਕਰਕੇ ਨਰਕਾਂ ਦੇ ਵਿੱਚ ਇਹ ਜੀਵ ਦੁੱਖ ਪਾ ਰਹੇ ਨੇ, ਵੀ ਇਹਨਾਂ ਦੇ ਬਰਾਬਰ ਕੋਈ ਕੋਈ ਵਸਤੂ ਦੇ ਦੇਵੇ ਤਾਂ ਹੀ ਛੁਟਕਾਰਾ ਹੋ ਸਕਦਾ ਹੈ। ਸੋ ਗੁਰਬਾਣੀ ਦੇ ਅਨੁਸਾਰ ਜੋ ਭਾਈ ਗੁਰਦਾਸ ਜੀ ਹਵਾਲੇ ਦਿੰਦੇ ਹੈ, ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਗਹਿਣੇ ਧਰਿਓ ਨਾ ਇੱਕ ਪਾਪਾ ਨਾਲ ਕਰੇ ਨਿਰਜਾਸੀ ਨਿਰਣਾ ਕਰਿਆ ਵੀ ਇੱਕ ਘੜੀ ਦਾ ਸਿਮਰਨ ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀ ਉਹ ਵਿਵੇਕ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਜਗ ਮੈਂ ਸਿਮਰਨ ਸਾਰ ਹੈ ਬਿਸਰੇ ਘੜੀ ਨਾ ਏਕ। ਕਹਿੰਦੇ ਸਭ ਤੋਂ ਵੱਡਾ ਜੋ ਕਾਰਜ ਹੈ ਇਹੀ ਹੈ ਵੀ ਇੱਕ ਨਿਮਕ ਮਾਤਰ ਵੀ ਕਦੇ ਪਰਮਾਤਮਾ ਦਾ ਨਾਮ ਨਾ ਭੁੱਲੇ। ऐसा सिमरन जान के संतां पकड़ी टेक। सो कहण तो भाव फिर कहिंदे पापा नाल करे निरजासी, कहिंदे पाप पसंद ना पुजनी गुरमुख तुलना तोल तुलासी, कहिंदे उहदे पसंग भी नहीं आए। एक घड़ी दे सिमरन बराबर जिन्हें 18 नरक भरे सी पापां दे नाल जीवां दे, कहिंदे उहदे पसंग भी नहीं आए। भाव जिवें आपां ना पासकू पा लैंदे आ पलड़े दे विच, उह जिहड़े पाप सी ਉਹ ਤਾਂ ਬਿਲਕੁਲ ਹੌਲੇ ਰਹਿ ਗਏ, ਪਰ ਇੱਕ ਘੜੀ ਦੇ ਸਿਮਰਨ ਦੇ ਕਰਕੇ ਹੀ ਉਹ ਜੀਵਾਂ ਦੀ ਬੰਦ ਖਲਾਸੀ ਹੋ ਗਈ ਸੀ। ਤੇ ਗਲੋਂ ਕਾਟੀ ਸਿਰਖ ਪਾਸ ਕਰਕੇ ਗਲਾਂ ਦੇ ਵਿੱਚ ਉਹ ਜੀਵਾਂ ਦੇ ਜੋ ਨਰਕਾਂ ਦੀ ਫਾਸੀ ਪਈ ਸੀ ਉਹ ਰਾਜੇ ਜਨਕ ਨੇ ਇਸ ਤਰ੍ਹਾਂ ਨਾਮ ਜਪ ਕੇ ਉਹਦੀ ਬੰਦ ਖਲਾਸੀ ਕਰਵਾਈ। ਸੋ ਕਹਿਣ ਤੋਂ ਭਾਵ ਇਹ ਹੈ ਸੋਈ ਕੌਤ ਕਹਾਰ, ਜਿਹੜੇ ਕਹਿੰਦੇ ਭਾਈ ਇਸ ਕਰਕੇ ਇੱਕ ਮਨ ਚਿੱਤ ਨਾਲ ਅਰਾਧਦੇ ਹੈ, ਕਹਿੰਦੇ ਉਹ ਜਿਹੜਾ ਜਪਿਆ ਹੋਇਆ ਸਫਲਾ ਹੈ। ਇੱਥੋਂ ਆਪਾਂ ਇਹ ਵੀ ਨਹੀਂ ਕਿਤੇ ਕਿਤੇ ਸਾਹ ਸਾਂਝੀ ਆਪਾਂ ਕਿਤੇ ਉਲਟੀ ਮਤ ਲੈ ਲਈਏ ਵੀ ਫਿਰ ਵਾਹਿਗੁਰੂ ਬਾਰੇ ਨਹੀਂ ਕਹਿਣਾ ਚਾਹੀਦਾ। ਕਹਿਣਾ ਚਾਹੀਦਾ ਹੈ, ਇੱਥੋਂ ਕਹਿਣ ਦਾ ਭਾਵ ਇਹ ਹੈ ਮਹਾਰਾਜ ਕਹਿ ਰਹੇ ਹੈ ਨਾ, ਜਿਨ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਅੰਦਰ ਜਿਹਦੇ ਕਪਟ ਹੈ ਉਹਦੀ ਗੱਲ ਹੈ ਮਹਾਰਾਜ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕੱਢ ਕੱਚਿਆ। ਭਾਵ ਮੁੱਖ ਵਿੱਚ ਤਾਂ ਹੋਰ ਹੈ ਤੇ ਹਿਰਦੇ ਵਿੱਚ ਕੁਝ ਹੋਰ ਕਪਟ ਚੱਲ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ। ਜਿਹੜਾ ਅੰਤਰ ਕਪਟ ਬਕਿਆ ਤਿੰਨ ਰੋਈ ਕਹਿ ਕੀ ਜੇ, ਹਰ ਕਰਤਾ ਸਿਵ ਜਾਣਦਾ ਸੇ ਰੋਗ ਹੱਥ ਦੀਜੈ। ਜਿਹੜਾ ਨਾਨਕ ਗੁਰੂ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ। ਕਹਿਣ ਤੋਂ ਭਾਵ ਕਹੋ ਜ਼ਰੂਰ ਪਰ ਭਾਵਨਾ ਹੋਵੇ, ਕੇਵਲ ਵਿਖਾਵੇ ਮਾਤਰ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੇ ਕੇਵਲ ਵਿਖਾਵੇ ਮਾਤਰੀ ਹੈ ਉਹਦੀ ਮਹਾਰਾਜ ਇੱਥੇ ਗੱਲ ਕਰਦੇ ਨੇ, ਖੰਡਨ ਕਰਦੇ ਹਨ। ਕਹਿੰਦੇ ਇਸ ਕਰਕੇ ਭਾਈ ਨਾਮ ਜਪੋ ਬਾਣੀ ਪੜ੍ਹੋ, ਪਰ ਉਹਦੇ ਵਿੱਚੋਂ ਜੋ ਸਤਿਗੁਰੂ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਨੇ ਉਹਨੂੰ ਗ੍ਰਹਿਣ ਕਰਕੇ ਤੇ ਰਸ ਦੇ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ। ਨਾਨਕ ਆਇਆ ਸੋ ਪ੍ਰਮਾਣ ਹੈ, ਜੇ ਗੁਰਮੁਖ ਸੱਚ ਸਮਾਏ ਤੇ ਮਹਾਰਾਜ ਕਹਿੰਦੇ ਆਇਆ ਉਹੀ ਪ੍ਰਮਾਣ ਹੈ ਸੰਸਾਰ ਵਿੱਚ। ਜਿਹੜੇ ਗੁਰਮੁਖ ਸੱਚ ਸਮਾਏ, ਜਿਹੜੇ ਸੱਚ ਵਾਹਿਗੁਰੂ ਵਿੱਚ ਸਮਾ ਜਾਂਦੇ ਉਹ ਚ ਅਭੇਦ ਹੋ ਜਾਂਦੇ ਹਨ। ਗੁਰਸਿੱਖਾਂ ਦਾ ਇਤਿਹਾਸ ਬੜਾ ਵਿਲੱਖਣ ਹੈ, ਬੜੇ ਗੁਰਸਿੱਖਾਂ ਦੀਆਂ ਸਾਖੀਆਂ ਭਰੀਆਂ ਪਈਆਂ ਇਤਿਹਾਸ, ਜਿਹੜੇ ਜਿਉਂਦੇ ਜੀ ਤੇ ਗੁਰੂ ਚ ਅਭੇਦ ਹੋ ਗਏ। ਮਹਾਰਾਜ ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝਾ ਕਾ ਬਹੁਤਾ ਜਗ ਲੰਘਣ ਹਾਰਾ। ਭਾਈ ਮੰਝ ਨੇ ਗੁਰੂ ਦੀ ਸੇਵਾ ਕੀਤੀ, ਸੰਗਤ ਦੀ ਸੇਵਾ ਕਰੀ ਤੇ ਮਹਾਰਾਜ ਨੇ ਕਹਿ ਦਿੱਤਾ, ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝਾ ਕਾ ਬਹੁਤਾ ਜਗ ਲੰਘਣ ਹਾਰਾ। ਕਹਿੰਦੇ ਮੰਝ ਤਾਂ ਕਹਿੰਦੇ ਸੰਸਾਰ ਨੂੰ ਤਾਰਨ ਵਾਲਾ ਜਹਾਜ਼ ਬਣ ਗਿਆ, ਉਹ ਸੱਚ ਸੰਭਾ ਗਏ ਨਾ, ਗੁਰੂ ਦੇ ਬਚਨਾਂ ਦੀ ਕਮਾਈ ਕਰੀ। ਮਹੱਲਾ ਤੀਜਾ, ਆਪਣਾ ਆਪਣਾ ਪਛਾਣਿਆ ਮੂੜਾ ਅਵਰਾ ਆਖ ਦੁਖਾਈ। ਇੱਥੇ ਹੁਣ ਮਨਮੁੱਖਾਂ ਦੀ ਗੱਲ ਹੈ, ਜਿਹੜੇ ਮਨਮੁੱਖ ਨੇ ਨਾ ਸਾਧ ਸੰਗਤ ਜੋ ਆਪਣੇ ਵੱਲ ਨਹੀਂ ਵੇਖਦੇ ਇੱਕ ਨਿਸ਼ਾਨੀ ਹੈ, ਜਿਹੜੇ ਮਨਮੁੱਖ ਨੇ ਉਹ ਦੂਜਿਆਂ ਵੱਲ ਵੇਖਦੇ ਰਹਿੰਦੇ ਹੈ। ਉਹ ਕੀ ਕਰਦਾ ਹੈ, ਜਿੰਨੇ ਵੀ ਦੁਨੀਆਂ ਦੇ ਔਗਣ ਨੇ ਉਹ ਸਾਰੇ ਯਾਦ ਰੱਖਦੇ ਹੈ, ਸਾਰੇ ਮੁਹੱਲੇ ਦੇ ਸਾਰੇ ਪਿੰਡ ਦੀਆਂ ਗੱਲਾਂ ਉਹਨਾਂ ਕੋਲ ਹੁੰਦੀਆਂ ਨੇ। ਇਸ ਕਰਕੇ ਮਰਗ ਦੇ ਉਹ ਮੂਰਖ ਹਨ। ਅਵਰਾ ਆਖ ਦੁੱਖ ਆਏ, ਅਵਰਾ ਕੇ ਦੂਜਿਆਂ ਵੱਲ ਵੇਖਦੇ ਰਹਿੰਦੇ ਹੈ, ਫਿਰ ਉਹਨਾਂ ਦੀਆਂ ਗੱਲਾਂ ਕਰਦੇ ਰਹੇ ਦੁੱਖ ਦਿੰਦੇ ਹੈ। ਐਸੇ ਲੋਕਾਂ ਨੂੰ ਗੁਰਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਹਨ ਐਸੇ ਲੋਗੋਂ ਨੂੰ ਸਿਉਂ ਕਾ ਕਹੀਏ, ਜੋ ਪ੍ਰਭ ਕੀਏ ਭਗਤ ਤੇ ਵਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਉਹ ਤੋਂ ਡਰਦੇ ਰਹੋ ਐਸੇ ਲੋਕਾਂ ਤੋਂ, ਹਰ ਵੇਲੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਨੇ, ਨਿੰਦਿਆ ਚੁਗਲੀ ਕਰਨੀ ਹੈ। ਤੇ ਮਹਾਰਾਜ ਕਹਿੰਦੇ ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾ ਖਾਏ। ਮੁੰਡੇ ਹੁੰਦੇ ਮੁੱਢ ਤੋਂ ਮੂਲ ਤੋਂ ਹੀ ਖਸਲਤ ਨਾ ਹੋਇਆ, ਆਦਤ ਸੁਭਾਅ। ਕਹਿੰਦੇ ਮਨਮੁੱਖਾਂ ਦਾ ਸੁਭਾਅ ਹੀ ਹੁੰਦਾ, ਕਹਿੰਦੇ ਉਹ ਆਪਣੀ ਜਿਹੜੀ ਆਦਤ ਹੈ ਉਹਨੂੰ ਛੱਡ ਨਹੀਂ ਸਕਦੇ, ਉਹ ਅੰਨੇ ਹੋਰ ਅੰਧਤਾਈ ਚ ਲੱਗ ਰਹੇ ਨੇ, ਗੁਰੂ ਵੱਲੋਂ ਅੰਨੇ ਹੋ ਰਹੇ ਹਨ। ਇਹ ਹੁੰਦਾ ਵਿਛੜ ਚੋਟਾਂ ਖਾਏ, ਕਹਿੰਦੇ ਪਰਮੇਸ਼ਰ ਤੋਂ ਭੁੱਲ ਕਰਕੇ ਵਿਛੋੜੇ ਵਿੱਚ ਆ ਕੇ ਉਹ ਜਮਾਂ ਦੀਆਂ ਚੋਟਾਂ ਖਾਂਦੇ। ਸ੍ਰੀ ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਵਿਰਾਜ ਰਹੇ ਨੇ, ਜਿੱਥੇ ਗੁਰਦੁਆਰਾ ਸਾਹਿਬ ਬਣਿਆ ਮੱਲ ਅਖਾੜਾ, ਉਹਦੇ ਨਾਲ ਹੀ ਮਲੂਕਾ ਚੌਧਰੀ ਹੈ, ਉਹਦਾ ਘਰ ਹੈ, ਹਵੇਲੀ ਹੈ। ਤੇ ਸਤਸੰਗ ਜੀ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਨੇ, ਇੱਕ ਤਰਨ ਦੂਜੇ ਮਦੀ ਤੀਜੇ ਤਨ ਅਤ ਧਾਮ, ਪਾਪ ਕਰਨ ਸੋ ਕੈਸੇ ਬਚੈ ਬਚੇ ਬਚਾਵੇ ਰਾਮ। ਇੱਕ ਤਾਂ ਜਵਾਨ ਅਵਸਥਾ ਹੋਵੇ,
ਮਾਇਆ ਖੁੱਲੀ ਹੋਵੇ, ਸ਼ਰਾਬ ਪੀਂਦਾ ਹੋਵੇ, ਫਿਰ ਪਾਪ ਤਾਂ ਕਰੇਗਾ ਨਾ। ਇਹ ਮਲੂਕਾ ਚੌਧਰੀ ਵੀ ਇਸ ਤਰ੍ਹਾਂ ਪਾਪ ਕਰਮ ਕਰਦਾ ਸੀ, ਇਹਨੂੰ ਮਿਰਗੀ ਦਾ ਦੌਰਾ ਪੈਣ ਲੱਗ ਪਿਆ, ਬੜਾ ਦੁਖੀ ਹੋਇਆ। ਇਹਨੇ ਸੁਣਿਆ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾ ਕਰਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ, ਉਹਦੇ ਰੋਗ ਜਿਹੜੇ ਨੇ ਨਿਵਰਤ ਹੋ ਜਾਂਦੇ ਆ, ਤੇ ਮਹਾਰਾਜ ਹਜ਼ੂਰ ਜੀ ਪਹੁੰਚਿਆ, ਕਹਿੰਦੇ ਮਹਾਰਾਜ ਕਿਰਪਾ ਕਰੋ, ਮੈਨੂੰ ਮਿਰਗੀ ਦਾ ਦੌਰਾ ਪੈਂਦਾ। ਮਹਾਰਾਜ ਕਹਿੰਦੇ ਸ਼ਰਾਬ ਛੱਡ ਦੇ। ਦੁਖੀ ਸੀ, ਕਹਿੰਦਾ ਠੀਕ ਹੈ ਜੀ, ਮੈਂ ਅੱਜ ਕੱਲ੍ਹ ਸ਼ਰਾਬ ਨਹੀਂ ਪੀਵਾਂਗਾ। ਇਤਿਹਾਸ ਕਹਿੰਦਾ 8 ਸਾਲ ਇਹਨੂੰ ਮਿਰਗੀ ਦਾ ਦੌਰਾ ਨਹੀਂ ਪਿਆ, 8 ਸਾਲ ਲੰਘ ਗਏ। ਜਦੋਂ 8 ਸਾਲ ਲੰਘ ਗਏ, ਇਹ ਗੁਰੂ ਦੇ ਬਚਨਾਂ ਨੂੰ ਭੁੱਲ ਗਿਆ। ਸੌਣ ਦਾ ਮਹੀਨਾ ਸੀ, ਠੰਡੀਆਂ ਹਵਾਵਾਂ ਚੱਲਦੀਆਂ ਸੀ, ਕਿਤੇ ਇਹਨੇ ਗੁਰੂ ਦੇ ਬਚਨ ਭੁੱਲ ਕੇ ਸ਼ਰਾਬ ਪੀ ਲਈ, ਤੇ ਸ਼ਰਾਬ ਪੀ ਲਈ ਸਤਸੰਗ ਜੀ ਫਿਰ ਕੋਠੇ ਤੇ ਚੜ ਗਿਆ, ਉੱਚੀ ਉੱਚੀ ਆਵਾਜ਼ਾਂ ਮਾਰਦਾ, ਕਹਿੰਦੇ ਤਪਾ ਜੀ ਮੈਂ ਅੱਜ ਸ਼ਰਾਬ ਪੀ ਲਈ ਹੈ, ਮੈਂ ਤੁਹਾਡੇ ਬਚਨ ਨੂੰ ਅੱਜ ਛੱਡ ਦਿੱਤਾ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਚੌਧਰੀ, ਕਹਿੰਦੇ ਮਿਰਗੀ ਵੀ ਕਹਿੰਦੇ ਇਸ ਬਚਨਾਂ ਦੀ ਬੰਨੀ ਹੋਈ ਸੀ, ਮਿਰਗੀ ਵੀ ਹੁਣੇ ਆ ਰਹੀ ਹੈ। ਤੇ ਉਸੇ ਸਤਿਗੁਰੂ ਮਹਾਰਾਜ ਇਤਿਹਾਸ ਪੜ੍ਹ ਕੇ ਵੇਖੋ, ਉਸੇ ਵੇਲੇ ਸਾਹਿਬ ਨੂੰ ਮਿਰਗੀ ਦਾ ਦੌਰਾ ਪਿਆ ਤੇ ਕੋਠੇ ਤੋਂ ਡਿੱਗ ਕੇ ਉਸੇ ਵੇਲੇ ਇਹਦੀ ਮ੍ਰਿਤੂ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਮੁੰਡੇ ਦੀ ਖਸਤ ਨਾ ਗਈਆ ਅੰਧੇ, ਵਿਛੜ ਚੋਟਾਂ ਖਾਏ। ਤੇ ਇਸ ਕਰਕੇ ਜਿਹੜੇ ਭਾਏ ਗੁਰੂ ਤੇ ਭਰੋਸਾ ਨਹੀਂ ਕਰਦੇ, ਉਹ ਵਿਛੜ ਕੇ ਆਉਂ ਚੋਟਾਂ ਖਾਂਦੇ ਨੇ। ਸਤਿਗੁਰ ਕਹਿ ਪੈ ਭੰਨਣਾ ਘੜਿਓ ਰਹਿ ਅੰਕ ਸਮਾਏ। ਕਹਿੰਦੇ ਜਿਹਨੇ ਗੁਰੂ ਦਾ ਭੈ ਨਹੀਂ ਧਾਰਨ ਕੀਤਾ, ਭੰਨ ਨਾ ਘੜਿਓ, ਜਿਹੜੇ ਵਿਕਾਰ ਨੇ ਇਹਨੂੰ ਭੰਨਿਆ ਨਹੀਂ, ਘੜਿਓ ਗਿਆਨ ਦੀ ਘਾਟ ਨਹੀਂ ਘੜੀ, ਰਹਿ ਅੰਕ ਸਵਾਏ, ਜਿਸ ਗਿਆਨ ਕਰਕੇ ਗੁਰੂ ਦੇ ਅੰਕ ਗੋਦ ਵਿੱਚ ਸਿੱਖ ਨੇ ਸਮਾਉਣਾ ਹੈ, ਕਿਉਂਕਿ ਗੁਰੂ ਦੇ ਨਾਲ ਸਾਂਝ ਕਿਵੇਂ ਹੋਵੇਗੀ। ਤੇ ਮਹਾਰਾਜ ਕਹਿੰਦੇ ਸਾਂਝ ਕੀ ਜਿਹਾ ਗੁਣ ਹੈ, ਕਿਹੜੀ ਸਾਡ ਅਵਗੁਣ ਚੱਲੀ ਹੈ, ਉਹ ਸਾਂਝ ਕਿੱਥੋਂ ਪਏਗੀ। ਮਹਾਰਾਜ ਕਹਿੰਦੇ ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਇਹ ਘਾਟ ਘੜਨੀ ਹੈ। ਕਹਿੰਦੇ ਪਰ ਇਹ ਕਿਵੇਂ ਹੋਏਗੀ, ਗੁਰੂ ਸਤਗੁਰ ਕਹਿ ਭੈ, ਕਹਿੰਦੇ ਪਹਿਲਾਂ ਗੁਰੂ ਦਾ ਭੈ ਧਾਰਨ ਕਰ, ਜੋ ਸਤਗੁਰੂ ਜੀ ਬਚਨ ਕਰਦੇ ਨੇ ਉਹ ਤੇ ਭਰੋਸਾ ਰੱਖ, ਫਿਰ ਕਹਿੰਦੇ ਇਹ ਜਦੋਂ ਗੁਰੂ ਦੇ ਭੈ ਵਿੱਚ ਆਵਾਂਗੇ, ਫਿਰ ਕਹਿੰਦੇ ਜਿਹੜੇ ਵਿਕਾਰ ਨੇ ਇਹ ਭੰਨੇ ਜਾਣਗੇ, ਫਿਰ ਗਿਆਨ ਦੀ ਘਾਟ ਘੜੀ ਜਾਏਗੀ, ਫਿਰ ਕਹਿੰਦੇ ਗੁਰੂ ਦੀ ਗੋਦ ਸਿੱਖ ਸਮਾਜ ਆਏਗਾ। ਅਨੰਦਰ ਸਹਿਸਾ ਕਦੇ ਨਾ ਚੁੱਕਿਆ, ਬਿਨ ਸਬਦੇ ਦੁੱਖ ਪਾਏ। ਕਹਿੰਦੇ ਜਿਹੜੇ ਭਾਈ ਗੁਰੂ ਸ਼ਬਦ ਤੇ ਭਰੋਸਾ ਨਹੀਂ ਕਰਦੇ, ਉਹ ਦਿਨ ਰਾਤ ਹੀ ਸਹਿਸਿਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਦੁੱਖ ਪਾਉਂਦੇ ਹਨ। ਕਾਮ ਕ੍ਰੋਧ ਲੋਭ ਅੰਤਰ ਸਵਲਾ, ਨਿਤ ਧੰਦਾ ਕਰਤ ਵਿਹਾਏ, ਵਿਸ਼ੇ ਵਿਕਾਰਾਂ ਵਿੱਚ ਹੀ ਜਿਹੜੇ ਬੜੇ ਬਲ ਵਾਲੇ ਨੇ ਆਪਣੇ ਜੀਵਨ ਨੂੰ ਧੰਦਿਆਂ ਵਿੱਚ ਕਰਦੇ ਹਨ। ਤਰਨ ਕਰ ਦੇਖ ਸੁਣ ਥੱਕੇ ਦੇ ਮੁੱਖੇ ਨੇੜੇ ਆਏ, ਕਹਿੰਦੇ ਜਿਹੜੇ ਪੈਰ ਹਨ ਇਹ ਵੀ ਥੱਕ ਜਾਂਦੇ ਨੇ, ਸਿਰ ਕੰਪਿਓ ਪਗ ਡਗਮਗ ਹੈ, ਨੈਣ ਜੋ ਤੇਹੀਨ ਇਹ ਅਵਸਥਾ ਆ ਜਾਂਦੀ ਹੈ, ਕੰਨਾਂ ਸੁਣਦਾ ਨਹੀਂ, ਅੱਖਾਂ ਤੋਂ ਦਿਖਣੋਂ ਹਟ ਜਾਂਦਾ ਹੈ, ਦੇ ਮੁੱਕੇ ਨੇੜੇ ਆਏ, ਦੇ ਨੇੜੇ ਆ ਜਾਂਦੇ, ਸੱਚਾ ਨਾਮ ਨਾ ਲੱਗੋ ਮੀਠਾ, ਜਿਸ ਨਾਮ ਨਾ ਉਹਨੇ ਦਪਾਇਆ। ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ 9 ਲਿਧੀਆਂ ਦੇਣ ਵਾਲਾ ਹੈ, ਉਹ ਕਦੇ ਪਿਆਰਾ ਨਹੀਂ ਲੱਗਿਆ, ਉਦੋਂ ਕਦੇ ਰਸ ਨਹੀਂ ਆਇਆ। ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੁੱਖ ਅੰਤਰ ਪਾਏ, ਕਹਿੰਦੇ ਜੀਵ ਭਾਵ ਤੋਂ ਮਰੇ ਹੋਮੇ ਤੋਂ ਰਹਿਤ ਹੋ ਜਾਵੇ, ਫਿਰ ਕਹਿੰਦੇ ਜੀਵਨ ਮਿਲਦਾ ਹੈ, ਵੀ ਮੁੱਖ ਅੰਤਰ ਅੰਤਰਿਵ ਰਹਿਤ ਹੋ ਕਰਕੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਰ ਕਰਮ ਨਾ ਪਾਇਓ ਪ੍ਰਾਣੀ, ਬਿਨ ਕਰਮਾਂ ਕਿਆ ਪਾਏ। ਜੇ ਕਹਿੰਦੇ ਵੀ ਧੁਰੋਂ ਨਹੀਂ ਲਿਖਿਆ ਤੇ ਇਹ ਦਾਤ ਪ੍ਰਾਪਤ ਨਹੀਂ ਹੁੰਦੀ, ਬਿਨ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਹੋਇਆ ਕਰਦਾ। ਗੁਰ ਕਾ ਸ਼ਬਦ ਸੰਭਾਲ ਤੋਂ ਮੂੜੇ, ਗਾਤਮਲ ਸ਼ਬਦ ਦੇ ਪਾਏ, ਕਹਿੰਦੇ ਮੂਰਖ ਮਨਾ ਗੁਰੂ ਦੇ ਸ਼ਬਦ ਨੂੰ ਸੰਭਾਲਣਾ ਕਰ, ਜੋ ਗੁਰੂ ਦੀ ਉਪਦੇਸ਼ ਹੈ ਉਹਨੂੰ ਸੰਭਾਲਣਾ ਕਰ, ਸੁਣ ਮਨ ਤੇ ਉਹਦੀ ਕਮਾਈ ਕਰ, ਫਿਰ ਗੱਦ ਕੀ ਮੁਕਤੀ ਮਿਲੇਗੀ ਤੇ ਮਤ ਕੀ ਗੁਰੂ ਦੀ ਮਤ ਸਿੱਖਿਆ ਮਿਲੇਗੀ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਤੇ ਮਹਾਰਾਜ ਕਹਿੰਦੇ ਪੂਰੇ ਗੁਰੂ ਦੇ ਨਾਲ ਉਦੋਂ ਹੀ ਮੇਲ ਹੋਣਾ ਜਦੋਂ ਆਪਣੀ ਮਤ ਛੱਡ ਕੇ ਹੀ ਗੁਰੂ ਦੀ ਮਤ ਪ੍ਰਾਪਤ ਹੋਏਗੀ। ਪੌੜੀ ਜਿਸਦਾ ਚਿੱਤ ਵਸਿਆ ਮੇਰਾ ਸਵਾਮੀ, ਜਿਸ ਨੂੰ ਕਿਉਂ ਦੇਸਾ ਕਿਸੇ ਗੱਲੇ ਦਾ ਲੋੜੀ ਹੈ, ਜਿਹਦੇ ਹਿਰਦੇ ਵਿੱਚ ਸਵਾਮੀ ਮਾਲਕ ਦਾ ਨਾਮ ਵਸ ਗਿਆ ਹੈ, ਉਹਨੂੰ ਕਿਸੇ ਪ੍ਰਕਾਰ ਦਾ ਡਰ ਭਰਮ ਨਹੀਂ ਆ ਸਕਦਾ, ਨੇੜੇ ਨਹੀਂ ਆ ਸਕਦਾ, ਹਰ ਸੁਖਦਾਤਾ ਸਭਨਾਂ ਗੱਲਾਂ ਕਾ, ਜਿਸ ਨੂੰ ਧਿਆਨ ਦਿਆ ਕਿ ਉਹ ਨਿੱਕ ਘੜੀ ਮੋਹਮੋੜੀ ਹੈ, ਉਹ ਸਾਰੇ ਸੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ। ਉਹ ਤੇ ਇੱਕ ਨਿੰਮ ਘੜੀ ਮੋਹ ਕਿਵੇਂ ਮੋੜੀਏ, ਕਹਿੰਦੇ ਆਪਾਂ ਇੱਕ ਨਾ ਅੱਖਾਂ ਬੰਦ ਕਰਦੇ ਹਾਂ, ਇਹ ਨਿੱਕ ਕਹਿੰਦੇ ਹਾਂ ਵੀ ਇਤਨਾ ਸਮਾਂ ਵੀ ਉਹਨੂੰ ਕਦੇ ਭੁਲਾਓ ਨਾ, ਉਹਨੂੰ ਯਾਦ ਰੱਖੋ। ਜਿਨ ਹਰ ਧਿਆਇਆ ਕਿਸ ਨੂੰ ਸਰਬ ਕਲਿਆਣ ਹੋਏ, ਜਿਹਨੇ ਪਰਮਾਤਮਾ ਨੂੰ ਧਿਆਇਆ ਉਹਨੂੰ ਸਰਬ ਕਲਿਆਣ ਮੰਗਲ ਹੋਏ ਨੇ, ਖੁਸ਼ੀਆਂ ਸਦਾ ਵਾਸਤੇ ਆਈਆਂ ਹਨ। ਨਿਤ ਸਾਂਝਣਾ ਕੀ ਸੰਗਤ ਜੈ ਵਹਿ ਮੋਹ ਜੋੜੀਏ, ਨਿਤ ਹੀ ਸੰਗਤ ਕਰੀਏ ਉੱਥੇ ਜੁੜ ਕੇ ਬਹਿ ਜਾਈਏ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਜਿਹੜੇ ਪਰਮਾਤਮਾ ਦੇ ਸੇਵਕ ਹੋਵੇ, ਸਾਰੇ ਦੁੱਖ ਜੰਮਣ ਮਰਨ ਦੇ, ਜਿਹੜੀਆਂ ਭੁੱਖਾਂ ਨੇ ਸਾਰੇ ਪ੍ਰਕਾਰ ਦੀਆਂ ਮਿਟ ਜਾਣ, ਰੋਗ ਵੀ ਮਿਟ ਜਾਂਦਾ ਹੋਮੇ ਦਾ, ਹਰ ਸੇਵਕ ਇਹ ਸਭ ਜਾਣ ਕੇ ਬੰਧਨ ਤੋੜੀਏ, ਜਿਹੜੇ ਬੰਧਨ ਪਏ ਨੇ ਸੰਸਾਰ ਸਾਨੂੰ ਫਾਹੀ ਵਾਲ ਪਚਾਸ, ਇਹ ਸਭ ਟੁੱਟ ਜਾਂਦੇ ਹਨ। ਹਰ ਕਿਰਪਾ ਤੇ ਹੋਵਾ ਹਰ ਭਗਤ, ਹਰ ਭਗ ਜਨਾ ਕੇ ਉਹ ਡਿਠੈ ਜਗ ਤਰਿਆ ਸਭ ਲੋੜੀ ਹੈ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੋਆ ਹਰ ਭਗ, ਉਹਦੀ ਕਿਰਪਾ ਦੇ ਨਾਲ ਹੀ ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਹਰ ਭਗਤ ਜਨਾ ਕੇ ਮੋਹ ਡਿਠੈ, ਐਸੇ ਜੋ ਰੱਬ ਦੇ ਪਿਆਰੇ ਨੇ ਉਹਨਾਂ ਦਾ ਦਰਸ਼ਨ ਕਰਕੇ ਆਵੈ ਸਾਹਿਬ ਚਿੱਤ, ਤੇਰੇ ਭਗਤਾਂ ਡਿਠਿਆਂ ਪਰਮਾਤਮਾ ਚੇਤੇ ਆਉਂਦਾ ਹੈ। ਇਸ ਕਰਕੇ ਮਹਾਰਾਜ ਜਗ ਤਰਿਆ ਸੋ ਲੋੜੀਏ, ਸਾਰੇ ਸੰਸਾਰ ਦਾ ਵੀ ਉਹ ਜਿਹੜੇ ਨੇ ਐਸੇ ਜਿਹੜੇ ਗੁਰੂ ਦੇ ਪਿਆਰੇ ਨੇ ਉਹਦਾ ਵੀ ਸੰਸਾਰ ਦਾ ਵੀ ਭਲਾ ਕਰਦੇ ਹੈ। ਇਸੇ ਲਈ ਆਪਾਂ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਰ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿਤਾਵੇ। ਸੋ ਸਤਸੰਗ ਦੀ ਸਮਾਂ ਸਮਾਪਤ ਹੈ। ਵਿਸਾਰ ਵਾਲਾ ਸ਼ਬਦ ਸੀ ਤੇ ਅਖਰੀ ਅਰਥ ਕਰਦਿਆਂ ਹੋਇਆਂ, ਵਿਚਾਰ ਕਰਦਿਆਂ ਹੋਇਆਂ ਬੇਅੰਤ ਪੁੱਲਾਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਰਹਿਮਤ ਕਰਨ ਜੀ, ਉਹਨਾਂ ਪੁੱਲਾਂ ਦੀ ਖਿਮਾ ਕਰਨੀ ਜੀ, ਇੱਥੇ ਹੀ ਸਮਾਪਤੀ ਹੈ। ਸਭ ਦੁੱਖ ਭੁੱਖ ਰੋ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ, ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗ ਜਨ ਕੇ ਮੋਹ ਡਿਠੈ, ਜਗ ਤਰਿਆ ਸਭ ਲੋੜੀਐ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ।